ਹਾਂਜੀ
ਵੇਦ ਪੁਰਾਣ ਸ਼ਾਸਤਰ ਅਨੰਤਾ ਗੀਤ ਕਵਿਤ ਨਾ ਗਾਉਂਗੋ ਵੇਦ ਪੁਰਾਣ ਸ਼ਾਸਤਰ ਅਨੰਤਾ ਗੀਤ ਕਵਿਤ ਨਾ ਗਾਉਂਗੋ
ਵੇਦ ਪੁਰਾਣ ਨੇ ਸ਼ਾਸਤਰ ਨੇ
ਅਨੰਤਾ
ਬਹੁਤ ਨੇ ਇਹਨਾਂ ਦੇ ਜਿਹੜੇ ਵਿੱਚ ਕਵਿਤ ਲਿਖੇ ਹੋਏ ਨੇ
ਗੀਤ ਕਵਿਤ ਨਾ
ਗੀਤ ਲਿਖੇ ਹੋਏ ਨੇ ਉਹ ਨੀ ਮੈਨੂੰ ਗਾਉਣ ਦੀ ਲੋੜ ਨਹੀਂ ਉਹ ਹੁਣ
ਗੀਤ ਕਵਿਤ ਨਾ ਗਾਉਂਗੋ
ਉਹ ਗਾਉਣ ਦੀ ਲੋੜ ਨਹੀਂ ਹੈ ਸਮਝਣ ਦੀ ਲੋੜ ਤੀ ਕਮਾਉਣ ਦੀ ਲੋੜ ਤੀ ਸਮਝ ਵੀ ਲਏ ਕਮਾ ਵੀ ਲਏ ਗਾਉਣ ਦੀ ਹੁਣ ਕੀ ਲੋੜ ਰਹੇਗੀ ਇਹ ਤਾਂ ਗਾ ਹੀ ਜਾਂਦੇ ਨੇ ਉਹ ਗਾਉਣ ਦੀ ਲੋੜ ਨਹੀਂ ਸੀ ਉਹਨਾਂ ਨੂੰ ਗਾਉਣ ਵਾਸਤੇ ਨਹੀਂ ਬਾਣੀ ਹੈਗੀ ਬਾਣੀ ਮੰਨਣ ਵਾਸਤੇ ਹੈ ਸਾਨੂੰ ਸੁਣਨ ਵਾਸਤੇ ਹੈ ਗਾਉਣ ਵਾਸਤੇ ਨਹੀਂ ਬਾਣੀ ਹੈ ਕੀਰਤਨ ਦਰਬਾਰ ਇਹ ਗਾਉਣ ਵਾਸਤੇ ਹੈ ਤੁਸੀਂ ਗਵੱਈਏ ਬਣਨਾ ਇਹ ਸੁਣਨ ਵਾਸਤੇ ਸਭ ਦੇਖੋ ਗਾ ਕੇ ਉਹ ਗਾ ਸਕਦਾ ਜਿਹੜਾ ਖੁਦ ਮੰਨਦਾ ਹੋਵੇ ਜਿਹਨੇ ਸਮਝ ਲਿਆ ਹੋਵੇ ਮੰਨ ਲਿਆ ਹੋਵੇ ਜਿਹਨੇ ਉਹਦੇ 'ਚ ਜੋ ਗਿਆਨ ਹੈ ਉਹ ਲੈ ਲਿਆ ਹੋਵੇ ਅਤੇ ਜੇ ਬਿਨਾਂ ਸਮਝੇ ਤਾਂ ਗਾਉਂਦਾ ਫਿਰ ਕੀ ਹੈ ਗਿਆਨ ਵਿਹੂਣਾ ਗਾਵੇ ਗੀਤ ਭੁੱਖੇ ਮੁੱਲਾਂ ਘਰੇ ਮਸੀਤ ਫਿਰ ਤਾਂ ਭੁੱਖਾ ਮੁੱਲਾਂ ਉਹ ਫਿਰ ਤਾਂ ਰੋਟੀਆਂ ਕਾਰਨ ਧਾਲਪੁਰ ਦਾ ਉਹ ਜਿੰਨੇ ਰਾਗੀ ਨੇ ਸਭ ਰੋਟੀਆਂ ਕਾਰਨ ਧਾਲਪੁਰ ਦੇ ਨੇ ਤਾਂ ਹੁਣ ਜਿਨ੍ਹਾਂ ਨੇ ਕੀਰਤਨ ਦਰਬਾਰ ਕਹੇ ਤੇ ਨਾ ਉਹ ਗੁਰ ਵਿਚਾਰ 'ਤੇ ਆ ਗਏ ਹੁਣ ਆਪੇ ਛਿੱਤਰ ਖਾ ਕੇ ਆਏ ਨੇ ਕੀਰਤਨ ਦਰਬਾਰਾਂ ਦੀ ਜਿਨ੍ਹਾਂ ਨੇ ਜ਼ਿਆਦਾ ਕੀਤੀ ਹੈ ਨਾ ਹਾਈਲਾਈਟ ਕੀਤੇ ਨੇ ਉਹ ਗੁਰ ਵਿਚਾਰ 'ਤੇ ਆ ਗਏ ਡਬੋਤ 'ਤੇ ਨਾ ਜਾਂ ਡਬੋਤ 'ਤੇ ਕੀਰਤਨ ਦਰਬਾਰਾਂ 'ਤੇ ਡੁੱਬੇ ਹੋਏ ਹੁਣ ਤਰੀਏ ਸ਼ਬਦ ਵਿਚਾਰ ਵਾਲੀ ਗੱਲ ਸ਼ੁਰੂ ਕਰ ਲਈ ਡਬੋਤ 'ਤੇ ਨਾ ਇਹਨਾਂ ਨੇ ਇਹਦਾ ਮਤਲਬ ਡੁੱਬ ਗਏ ਉਹ ਕਾਲੀ ਧਾਰ ਬੁੱਢੇ ਕਾਲੀ ਧਾਰ 'ਚ ਜਿਹੜੇ ਨੇ ਨਾ ਜਾਂ ਡੁੱਬ ਗਏ ਉਹਨਾਂ ਨੂੰ ਦੱਸਿਆ ਵੀ ਤੁਸੀਂ ਡੁੱਬ ਗਏ ਦੱਸੇ 'ਤੇ ਹੀ ਪਤਾ ਲੱਗਿਆ ਡੁੱਬ ਗਏ ਬਈ ਤੁਸੀਂ ਡੁੱਬੇ ਹੋਏ ਹੋ ਡੁੱਬ ਗਏ
ਤਰਨ ਦਾ ਸਵਾਲ ਤਾਂ ਹੀ ਆਇਆ ਤਰੀਏ ਸ਼ਬਦ ਵਿਚਾਰ
ਤਰਨ ਦਾ ਤਾਂ ਹੀ ਆਏ ਡੁੱਬੇ ਹੋਏ ਨੇ ਉਹਨਾਂ ਨੇ ਕਿਹਾ ਅਸੀਂ ਤਾਂ ਡੁੱਬ ਗਏ ਅਸੀਂ ਤਾਂ ਹਾਈ ਕੋਰਟ 'ਚ ਵੀ ਲਿਖ ਕੇ ਦੇ ਤਾਂ ਸਿੱਖਿਆ ਨਹੀਂ ਸਿੱਖੀ ਤਾਂ ਡੁੱਬ ਗਈ ਸਿੱਖੀ ਨੂੰ ਨਾਲ ਲੈ ਕੇ ਡੁੱਬ ਗਏ ਇਹ ਤਬਲੇ ਬਾਜੇ ਦੀ ਟਿਊਨ 'ਚ ਡੁੱਬੇ ਨੇ ਇਹ ਜਿਵੇਂ ਹੁੰਦੇ ਨੇ ਨਾ ਸਰਕਸ ਵਾਲੇ ਐਂ ਗੋਤਾ ਡੂੰਘਾ ਮਾਰਿਆ ਇਹਨਾਂ ਨੇ ਤਬਲੇ ਦੇ ਵਿੱਚ ਰਾਗ 'ਚ ਡੁੱਬ ਗਏ ਬੈਰਾਗ ਛੱਡਤਾ ਜਿਹੜਾ ਰਾਗ 'ਚ ਡੁੱਬ ਗਿਆ ਬੈਰਾਗ ਕਿੱਥੇ ਉੱਥੇ ਉਹ ਰਾਗੀ ਤਾਂ ਰੋਗੀ ਤੇ ਸਾਰੇ ਹੀ ਕਹੇ ਹੋਏ ਰਾਗ 'ਚ ਡੁਬੋ ਦਿੰਦਾ ਰਾਗ ਤਾਂ ਡੁਬੋਣ ਵਾਲੀ ਚੀਜ਼ ਹੈ ਇਸਲਾਮ ਰਾਗ 'ਤੇ ਹੀ ਖਿਲਾਫ ਹੈ ਰਾਗ ਡੁਬਾਉਣ ਵਾਲੀ ਚੀਜ਼ ਹੈ ਡੁਬੋਤੇ ਸਾਰੇ ਹੁਣ ਕਹਿੰਦੇ ਨੇ ਤਰੀਏ ਗੁਰ ਵਿਚਾਰ ਜੇ ਕਹਿੰਦੇ ਤਰਨਾ ਗੁਰ ਵਿਚਾਰ ਕਰ ਲਓ ਹੁਣ ਸ਼ਬਦ ਵਿਚਾਰ 'ਤੇ ਆ ਗਏ ਹੁਣ ਕਾਹਦੇ ਆ ਗਏ ਸ਼ਬਦ ਵਿਚਾਰ ਵੀ ਇਹਨਾਂ ਕੋਲ ਕਿਹੜਾ ਧਰਮ ਅਰਥ ਕਾਮ ਮੋਖ ਵਾਲਾ ਸ਼ਬਦ ਵਿਚਾਰ ਕਿਹੜਾ ਇਹਨਾਂ ਕੋਲ ਧਰਮ ਅਰਥ ਕਾਮ ਮੋਖ ਵਾਲਾ ਉਹ ਜਿਹੜਾ ਡੁੱਬਿਆ ਹੋਇਆ ਮਾੜਾ ਮੋਟਾ ਸਾਹ ਆਉਂਦਾ ਨਾ ਬਚਣ ਵਾਲਾ ਉਹਨੇ ਬਚਣਾ ਵੀ ਹੈ ਨਹੀਂ ਇਹਨਾਂ ਵਾਲਾ ਸੁਣ ਕੇ ਸ਼ਬਦ ਵਿਚਾਰ ਡੁੱਬੇ ਹੋਏ ਤਾਂ ਸ਼ਾਇਦ ਕੋਈ ਨਿਕਲੇ ਆਉਂਦੇ ਬਚਣ ਦੇ ਪਰ ਜੇ ਧਰਮ ਅਰਥ ਕਾਮ ਮੋਖ ਨੂੰ ਛੱਡ ਕੇ ਗੁਰਬਾਣੀ ਵਾਲੇ ਚਾਰ ਪਦਾਰਥ ਨੇ ਉਹਨਾਂ ਦੀ ਆਸ ਕਰਦੇ ਜੇ ਟਾਰਗੇਟ ਗੁਰਬਾਣੀ ਵਾਲੇ ਧਰਮ ਅਰਥ ਕਾਮ ਮੋਖ ਨੂੰ ਛੱਡ ਕੇ ਗੁਰਬਾਣੀ ਵਾਲੇ ਚਾਰ ਪਦਾਰਥਾਂ ਦਾ ਜਿੰਨਾ ਚਿਰ ਟਾਰਗੇਟ ਨਹੀਂ ਬਣਾਉਂਦੇ ਇੱਕ ਵੀ ਨਹੀਂ ਬਚਣਾ ਜਿਹੜੇ ਡੁੱਬੇ ਹੋਏ ਨੇ ਬਾਹਰ ਆ ਕੇ ਵੀ ਮਰ ਜਾਣਗੇ ਡੁੱਬੇ ਹੋਏ ਬਾਹਰ ਨਿਕਲਦੇ ਸਾਰ ਮਰ ਜਾਣਗੇ ਕਿ ਬਾਹਰ ਜ਼ਹਿਰ ਖਾਣਗੇ ਪਾਣੀ 'ਚ ਡੁੱਬਿਆ ਹੋਇਆ ਕੁਛ ਟਾਈਮ ਬਾਅਦ 'ਤੇ ਬਚ ਜਾਂਦਾ ਹੁੰਦਾ ਪਰ ਜੇ ਬਾਹਰ ਆ ਕੇ ਜ਼ਹਿਰ ਦੇ ਦੀ ਉਹਨੂੰ ਫਿਰ ਮਰ ਜਾਂਦਾ ਹੁੰਦਾ ਇਹ ਜ਼ਹਿਰ ਦੇ ਕੇ ਮਾਰਨਗੇ ਹੁਣ ਬਾਕੀਆਂ ਨੂੰ ਜਿਹਨੇ ਬਚਣਾ ਉਹ ਪਦਾਰਥ ਗੁਰਮਤ ਵਾਲੇ ਲੈ ਲਿਓ ਜਿਹਨੇ ਮਰਨਾ ਉਹ ਦੂਏ ਉਹ ਡੁੱਬਿਆ ਵੀ ਮਰਿਆ ਹੋਇਆ, ਬਾਹਰ ਆਇਆ ਵੀ ਮਰਿਆ ਹੋਇਆ।
ਅਖੰਡ ਮੰਡਲ ਨਿਰੰਕਾਰ ਮੈਂ ਅਨਹਦ ਬੇਨ ਬਜਾਵੂੰਗੋ।
ਅਖੰਡ ਮੰਡਲ ਨਿਰੰਕਾਰ ਮੈਂ, ਉਹ ਕੀ ਹੈ ਅਖੰਡ ਮੰਡਲ ਨਿਰੰਕਾਰ ਦਾ ਕੀ ਹੈ? ਸੱਚ ਖੰਡ ਵਸੇ ਨਿਰੰਕਾਰ। ਅਖੰਡ, ਅਖੰਡ ਕੀ ਚੀਜ਼ ਹੈ? ਆਕਾਸ਼ ਅਖੰਡ ਹੈ। ਆਕਾਸ਼ ਨੂੰ ਕੋਈ ਕੱਟ ਕੇ ਦਿਖਾਓ, ਆਕਾਸ਼ ਦਾ ਇੱਕ ਟੁਕੜਾ ਕਰਕੇ ਕੋਈ ਲੈ ਜਾਓ ਕਿਤੇ ਨੂੰ, ਹਵਾ ਲੈ ਜਾਊਗਾ ਆਕਾਸ਼ 'ਚ ਭਰ ਕੇ, ਪਾਣੀ ਲੈ ਜਾਊਗਾ ਕਿਸੇ ਚੀਜ਼ 'ਚ ਭਰ ਕੇ। ਅੱਗ ਤਾਂ ਪਰਮੇਸ਼ਰ ਨੇ ਭਰ ਕੇ ਰੱਖੀ ਹੈ ਬਨਸਪਤੀ ਵਿੱਚ, ਲੱਕੜ 'ਚ, ਉਹ ਤਾਂ ਉਹਨੇ ਰੱਖੀ ਹੋਆ ਭਰ ਕੇ, ਲੱਕੜ ਗਿੱਲੀ 'ਚ ਪਾਣੀ ਵੀ ਭਰ ਕੇ ਰੱਖਿਆ ਹੈ। ਆਕਾਸ਼ ਭਰ ਕੇ ਲੈ ਕੇ ਜਾਵੋ, ਕੋਈ ਕਿੱਥੇ ਲੈ ਕੇ ਜਾਊਂਗੇ? ਆਕਾਸ਼ ਅਖੰਡ ਹੈ, ਬਾਕੀ ਸਭ ਖੰਡਣ ਹੈ। ਐਟਮ ਪਾਣੀ ਦਾ ਵੀ ਐਟਮ ਬਣ ਗਿਆ, ਸਾਇੰਸਦਾਨਾਂ ਨੇ ਐਟਮ ਪਾਣੀ ਦਾ ਬਣਾ ਲਿਆ, ਕੱਟ ਕੇ ਲੱਭ ਲਿਆ ਨਾ H2O। H2O ਕੀ ਹੈ? ਪਾਣੀ ਹੈ, ਉਹ ਵੀ ਲੱਭ ਲਿਆ, ਅਤੇ ਬਾਕੀ ਮੈਟਰ ਦੇ ਵੀ ਲੱਭ ਲਏ। ਆਕਾਸ਼ ਦਾ ਐਟਮ ਬਣਾ ਕੇ ਦੇਖਣਗੇ, ਆਕਾਸ਼ ਨੂੰ ਕੱਟ ਕੇ ਸਾਇੰਸਦਾਨ ਇਹਦਾ ਐਟਮ ਲੱਭਣ ਕੀ ਹੈ, ਕਾਹਦਾ ਬਣਿਆ ਹੋਇਆ? ਇਹ ਅਖੰਡ ਹੈ ਮਾਇਆ ਹੀ, ਇਹ ਅਖੰਡ ਇਹਨੂੰ ਖੰਡਣ ਕਰਕੇ ਦੱਸਣ ਸਾਇੰਸਦਾਨ ਇਹਦਾ ਐਟਮ ਕੱਟ ਕੇ ਜਾਂ ਮੋਲੀਕੂਲ ਕੱਟ ਕੇ ਇਹ ਦੱਸਣ ਕੀ ਹੈ ਆਕਾਸ਼, ਇਹਨੂੰ ਕੱਟਣ, ਇਹ ਅਖੰਡ ਹੈ, ਇਹ ਸਰੀਰ ਹੈ ਕਰਤੇ ਦਾ, ਜੋਤ ਦਾ ਸਰੀਰ ਹੈ, ਜੋਤ ਵੀ ਅਖੰਡ ਹੈ, ਆਕਾਸ਼ ਵੀ ਅਖੰਡ ਹੈ, ਦੋਈ ਚੀਜ਼ਾਂ ਅਖੰਡ ਨੇ, ਇਹ ਦੋਹਾਂ ਦਾ ਟੁਕੜਾ ਨਹੀਂ ਕੀਤਾ ਜਾ ਸਕਦਾ। ਜਿੱਦਣ ਆਕਾਸ਼ ਨੂੰ ਖੰਡਣ ਕਰ ਲੈਣਗੇ ਸਾਇੰਸਦਾਨ, ਉੱਦਣ ਅਸੀਂ ਦੇਖਾਂਗੇ ਵੀ ਉਹ ਅਜੋ ਜੋਤ ਤਾਂ ਗਾਹਾਂ ਬੈਠੀ ਹੈ, ਪਹਿਲਾਂ ਆਕਾਸ਼ ਨਾਲੇ ਸਮਝ ਲੈਣ, ਇਹ ਤਾਂ ਆਕਾਸ਼ ਉੜਜ ਕੇ ਹੀ ਰਹੇ ਹੋਏ ਨੇ ਸਾਰੇ, ਆਕਾਸ਼ ਵਿੱਚ ਉੜਜੇ ਹੋਏ ਨੇ ਜੋ ਸਾਇੰਸਦਾਨ ਗੱਲਾਂ ਜੋਤ ਦੀਆਂ ਕਰਦੇ ਨੇ, ਜੋਤ ਤਾਂ ਜੋ ਗਾਹਾਂ ਬੈਠੀ ਹੈ ਬਹੁਤ, ਅਜੋ ਇੱਕ ਘਰ ਭਰਮ ਦਾ ਵੀ ਹੈ, ਆਕਾਸ਼ ਦੇ ਨਾਲ ਭਰਮ ਵੀ ਹੈ, ਇੱਕ ਨਿਰੰਕਾਰ ਭਰਮ ਤੇ ਗਾਹਾਂ ਜੋਤ ਹੈ। ਆਕਾਸ਼ ਤੇ ਅੱਗੇ ਭਰਮ ਹੈ, ਭਰਮ ਤੇ ਅੱਗੇ ਜੋਤ ਹੈ, ਫਿਰ ਭਰਮ ਦਾ ਟੁਕੜਾ ਕੱਟ ਕੇ ਦਿਖਾਉਣੇ, ਆਕਾਸ਼ ਦੇ ਟੁਕੜੇ ਜਿੱਦਣ ਕਰ ਲਵੇ ਭਰਮ ਦੇ ਟੁਕੜੇ ਦਿਖਾਉਣ ਕਰਕੇ, ਸਾਨੂੰ ਗੁਰਬਾਣੀ ਭਰਮ ਦੇ ਟੁਕੜੇ ਕਰ ਰਹੀ ਹੈ, ਆਕਾਸ਼ ਦੇ ਟੁਕੜਿਆਂ ਦੀ ਲੋੜ ਨਹੀਂ ਕਰਨ ਦੀ, ਆਕਾਸ਼ ਤਾਂ ਉਹਦਾ ਸਰੀਰ ਹੈ, ਭਰਮ ਦੇ ਟੁਕੜੇ ਟੁਕੜੇ ਕਰਕੇ ਕੱਢ ਰਹੀ ਹੈ। ਥੋੜ੍ਹਾ ਥੋੜ੍ਹਾ ਕਰਕੇ ਭਰਮ ਦੂਰ ਨਹੀਂ ਹੋ ਰਿਹਾ, ਭਰਮ ਕੇ ਪੜਦੇ ਸਤਿਗੁਰ ਪੜਦੇ ਬਹੁ ਵਚਨ ਹੈ, ਕੱਟ ਕੱਟ ਕੇ ਕੱਢ ਰਹੀ ਹੈ, ਭਰਮ ਕੱਟ ਨਹੀਂ ਰਹੀ, ਕਾਟੀ ਸਿਲਕ ਭਰਮ ਕੀ, ਭਰਮ ਦੀ ਓਪਰੇਸ਼ਨ ਕਰਦੇ ਨੇ ਡਾਕਟਰ, ਜਿੱਦਣ ਭਰਮ ਦਾ ਓਪਰੇਸ਼ਨ ਕਰਤਾ ਡਾਕਟਰਾਂ ਨੇ ਨਾ, ਉੱਧਰ ਦੇਖਾਂਗੇ ਡਾਕਟਰ ਇਹਨਾਂ ਦੀ, ਹਾਲੇ ਤਾਂ ਥੱਲੇ ਹੀ ਨੇ ਬਹੁਤ, ਹਾਲ ਤਾਂ ਪਾਣੀ ਤੋਂ ਥੱਲੇ ਥੱਲੇ ਹੀ ਬੈਠੇ ਨੇ, ਉੱਧਰ ਅਜੋ ਕਈ ਘਰ ਕਹਾਂ ਪਏ ਨੇ ਇਹਨਾਂ 'ਤੇ, ਇਹਨਾਂ ਦੀ ਬੁੱਧੀ ਨਹੀਂ ਉੱਥੇ ਜਾ ਸਕਦੀ, ਇਹ ਥੱਲੇ ਹੀ ਬੈਠੇ ਨੇ ਅੱਜ ਬਹੁਤ। ਹਾਂਜੀ,
ਅਖੰਡ ਮੰਡਲ ਨਿਰੰਕਾਰ ਮੈਂ ਅਨਹਦ ਬੇਨ ਬਜਾਵੂੰਗੋ।
ਅਖੰਡ ਮੰਡਲ ਨਿਰੰਕਾਰ ਮੈਂ, ਇਹ ਨਿਰੰਕਾਰ ਦਾ ਜਗ੍ਹਾ ਹੈ, ਜਿਹੜਾ ਆਕਾਸ਼ ਹੈ ਨਾ, ਨਿਰਾਕਾਰ ਦਾ ਘਰ ਹੈ।
ਅਖੰਡ ਮੰਡਲ ਨਿਰੰਕਾਰ ਮੈਂ,
ਨਿਰੰਕਾਰ ਆਕਾਸ਼ ਨਿਰਾਕਾਰ ਹੀ ਹੈ, ਤਾਂ ਹੀ ਤਾਂ ਇਹਦਾ ਐਟਮ ਨਹੀਂ ਲੱਭਣਾ ਇਹਨਾਂ ਨੂੰ, ਆਕਾਸ਼ ਨਿਰਾਕਾਰ ਹੀ ਹੈ, ਉੱਥੇ ਆਕਾਰ ਖਤਮ, ਆਕਾਰ ਪਾਣੀ ਹਵਾ ਤੋਂ ਹੀ ਬਣੂਗਾ ਆਕਾਰ, ਆ ਕੇ ਆਕਾਰ ਹਵਾ 'ਚ ਆ ਕੇ ਬਣਦਾ ਜਾਂ ਪਾਣੀ 'ਚ ਬਣਦਾ, ਫਿਰ ਹਵਾ ਤਾਂ ਜਾਏ ਜੀ ਤੁਸੀਂ ਬਣਾ ਲਓਗੇ ਉਹੀ ਜਿਹੀ ਬਣ ਜਾਂਦੀ ਹੈ, ਹਵਾ ਵੀ ਮਹਿਸੂਸ ਹੀ ਹੁੰਦੀ ਹੈ ਸਾਨੂੰ ਲੱਗਦੀ, ਹਵਾ ਦੀ ਹੋਂਦ ਹੈ, ਪਾਣੀ ਦੀ ਹੋਂਦ ਹੈ, ਆਕਾਸ਼ ਵੀ ਹੈ, ਆਕਾਸ਼ ਮੰਨਦੇ ਨਹੀਂ ਸਾਇੰਸਦਾਨ। ਆਕਾਸ਼ ਜਾ ਕੇ ਨਿਰਾਕਾਰ ਆ ਗਿਆ, ਉੱਥੇ ਉੱਥੇ ਆਕਾਰ ਖਤਮ ਹੋ ਗਿਆ।
ਨਿਰੰਕਾਰ ਮੈਂ ਅਨਹਦ ਬੇਨ ਬਜਾਵੂੰਗੋ,
ਅਨਹਦ ਬੇਨ ਬਜਾਵੂੰਗੋ। ਹਵਾ ਤੋਂ ਉੱਪਰ ਉੱਠ ਗਏ, ਹਵਾ ਤੱਕ ਮਾਇਆ, ਹਵਾ ਤੋਂ ਉੱਪਰ ਮਾਇਆ ਨਹੀਂ ਹੈ, ਹਵਾ ਤੋਂ ਉੱਪਰ ਨਿਰੰਕਾਰ ਦਾ ਦੇਸ਼ ਹੈ। ਨਿਰੰਕਾਰ ਕੇ ਦੇਸ਼ ਜਾਏ ਤਾਂ ਸੁਖ ਲਹਿ ਮਹਲ, ਮਹਲ ਕਾਹਦਾ, ਮਹਲ ਕੀ ਹੈ, ਮਹਲੇ ਤਾਂ ਆਕਾਸ਼ ਹੈ। ਮਹਲ ਦਾ ਮਤਲਬ ਜਿਹੜਾ ਹਿੱਲਦਾ ਨਹੀਂ, ਨਹੀਂ ਹਿੱਲਦਾ ਜੋ, ਨਾ ਹੱਲਦਾ ਜੋ, ਮਹਲ ਨੈਗੇਟਿਵ ਆ, ਹੱਲਣਾ ਹਿੱਲਣਾ ਹੁੰਦਾ, ਥਿਰ ਹੈ ਆਕਾਸ਼ ਖੜਾ, ਇਹ ਨਹੀਂ ਹਿੱਲਦਾ, ਬਾਕੀ ਸਭ ਕੁਛ ਆਕਾਸ਼ 'ਚ ਹਿੱਲਦਾ, ਆਕਾਸ਼ 'ਚ ਹਿੱਲਦਾ, ਬਾਕੀ ਸਭ ਕੁਛ ਮਾਇਆ। ਹਵਾਈ ਡੋਲਦੀ ਆਕਾਸ਼ 'ਚ, ਆਕਾਸ਼ ਜੇ ਖੜਾ ਤਾਂ ਤੂੰ ਇਹ ਚੀਜ਼ ਡੋਲਦੀ ਮਹਿਸੂਸ ਹੁੰਦੀ ਹੈ। ਆਕਾਸ਼ ਦਾ ਨਾਂ ਹੀ ਮਹਲ ਹੈ। ਮਹਿਲ ਦੇ ਵਿੱਚ ਕੌਣ ਹੈ? ਮਹਿਲ ਦੇ ਵਿੱਚ ਆਪ ਹੈ ਉਹ। ਮਹਿਲ ਦੇ ਵਿੱਚ ਜੋਤ ਸਰੂਪੀ ਹੈ, ਜੋਤ ਸਰੂਪੀ ਉਹ ਮਹਿਲ, ਉਹ ਉਹ ਇਹਦੇ ਆਕਾਸ਼ ਦੇ ਵਿੱਚ ਹੈ।
ਅਖੰਡ ਮੰਡਲ ਨਿਰੰਕਾਰ ਮੈਂ ਅਨਹਦ ਬੇਨ ਬਜਾਵੂੰਗੋ।
ਅਖੰਡ ਮੰਡਲ ਹੈ ਆਕਾਸ਼, ਮੰਡਲ ਦਾ ਮਤਲਬ ਗੋਲ, ਜਿੱਥੇ ਨਿਗਾਹ ਮਾਰਦੇ ਹਾਂ ਸਭ ਗੋਲ ਹੈ ਲੱਗਦਾ ਨਾ, ਆਕਾਸ਼ ਧਰਤੀ ਨੂੰ ਮਿਲਿਆ ਹੋਇਆ, ਇਹ ਗੋਲ ਹੈ। ਇਹਦੇ ਵਿੱਚ ਅਨਹਦ ਬੇਨ ਬਜਾਵੂੰਗੋ, ਇਹਦੇ 'ਚ ਬੋਲੂ ਜਾ ਕੇ, ਹਿਰਦੇ 'ਚ ਬੋਲਦਾ ਹੈ ਜਾ ਕੇ, ਹਿਰਦਾ ਆਕਾਸ਼ ਹੈ। ਕਾਸ਼ੀ ਤੇ ਤੋਂ ਨਾ ਉਪਜਾ, ਉੱਥੋਂ ਵੀ ਵੱਜਦੀ ਹੈ ਰਾਮ ਬੇਣ, ਰਾਮ ਬੇਣ ਕਿੱਥੇ ਵੱਜਦੀ ਹੈ? ਆਕਾਸ਼ ਇੱਥੇ ਵੱਜਦੀ ਹੈ ਰਾਮ ਬੇਣ। ਜਿਹੜਾ ਸਵੇ ਘੱਟ ਰਾਮ ਬੋਲਦਾ ਉਹ ਕਿੱਥੇ ਬੋਲਦਾ? ਉੱਥੇ ਹੀ ਬੋਲਦਾ ਜਿੱਥੇ ਜਿੱਥੇ ਹਿਰਦੇ 'ਚ ਰਾਮ ਬੋਲਦਾ, ਉਹ ਕਿੱਥੋਂ ਬੋਲਦਾ? ਉੱਥੇ ਹਵਾ ਨਹੀਂ ਹੈ, ਹਵਾ ਨਹੀਂ ਹੁੰਦੀ ਉਹਦੀ ਆਵਾਜ਼ 'ਚ। ਅਨਹਦ ਬੇਣ ਹੈ, ਅਨਹਦ ਬੇਣ ਹੁੰਦਾ ਜਿਹੜੀ ਆਵਾਜ਼ 'ਚ ਹਵਾ ਨਹੀਂ ਉਹ ਅਨਹਦ ਹੁੰਦੀ ਹੈ। ਅਨਹਦ ਹੈ ਜਿੱਥੇ ਟਕਰਾਅ ਤੋਂ ਬਿਨਾਂ ਆਵਾਜ਼ ਪੈਦਾ ਹੁੰਦੀ ਹੈ, ਅਨਹਦ ਬੇਣ ਕਹਿੰਦੇ ਨੇ ਉਹਨੂੰ। ਕੰਨਾਂ ਨੂੰ ਨਹੀਂ ਸੁਣਦੀ ਉਹ ਬੇਣ, ਜਿਹੜੀ ਬੇਣ ਕੰਨਾਂ ਨੂੰ ਨਹੀਂ ਸੁਣਦੀ ਅਨਹਦ ਬੇਣ ਹੁੰਦੀ ਹੈ। ਅਖੰਡ ਮੰਡਲ
ਨਿਰੰਕਾਰ
ਮੈਂ
ਅਨਹਦ ਬੇਨ ਬਜਾਵੂੰਗੋ,
ਸ਼ਬਦ ਦੇ ਵਿੱਚ ਸਮਾ ਕੇ ਅਨਹਦ ਬੇਨ ਬਜਾਉਣੀ ਹੈ। ਜਦ ਸ਼ਬਦ 'ਚ ਸਮਾ ਗਿਆ ਨਾ, ਸੁਰਤ ਸੁਰਤ ਸ਼ਬਦ ਜਦ ਵਿੱਚ ਇੱਕ ਹੋ ਗਈ, ਲੀਨ ਹੋ ਗਈ, ਫਿਰ ਅਨਹਦ ਬੇਨ ਪ੍ਰਗਟ ਹੋਣੀ ਹੈ, ਫਿਰ ਤੁਰਕੀ ਬਾਣੀ ਪ੍ਰਗਟ ਹੋਣੀ ਹੈ। ਤਾਂ ਗੁਰਬਾਣੀ ਉਹਨੇ ਪਹਿਲਾਂ ਤਾਂ ਅੰਦਰੇ ਵੱਜਣੀ ਹੈ, ਲਿਖਣੀ ਹੈ, ਫਿਰ ਉਹਨੂੰ ਬੋਲਣ ਦੀ ਤਾਂ ਲੋੜ ਹੀ ਨਹੀਂ, ਲਿਖ ਕੇ ਦੇਤੀ, ਬੇਣ ਤਾਂ ਉਹਦੇ ਅੰਦਰੇ ਵੱਜੀ ਹੈ, ਸੋਝੀ ਤਾਂ ਉਹਨੂੰ ਅੰਦਰੇ ਆਈ ਆ, ਉਹਨੂੰ ਕੀ ਲੋੜ ਤੀ ਗਾਉਣ ਦੀ, ਲਿਖਣ ਲਿਖਤੀ ਉਹਨੇ ਤੁਹਾਨੂੰ ਗੱਲ ਆ ਹੈ।
ਬੈਰਾਗੀ ਰਾਮ
ਉਹਨੂੰ ਉਹਨੇ ਆਪ ਅਨਹਦ ਬੇਣ ਸੁਣੀ ਹੈ, ਉਹਨੂੰ ਅਨਹਦ ਬੇਣ ਸੁਣੀ ਹੈ, ਜਿਹੜੀ ਉਹਨੂੰ ਸੁਣੀ ਹੈ ਅਨਹਦ ਅਨਹਦ ਬੇਣ ਪੁਨੀਤ ਚੀਜ਼ ਹੈ, ਸੁਣਤੇ ਪੁਨੀਤ। ਅੱਖਾਂ ਜਿਹੜੀ ਨਿਰੰਕਾਰ ਦੇ ਦੇਸ਼ 'ਚੋਂ ਆਈ ਹੈ ਉਹ ਤਾਂ ਪੁਨੀਤ ਚੀਜ਼ ਹੈ, ਜੋ ਸੁਣੀ ਗਈ ਪੁਨੀਤ ਹੈ, ਸੁਣਤੇ ਪੁਨੀਤ ਕਹਿਤੇ ਪਵਿੱਤਰ, ਜੋ ਬੋਲੀ ਗਈ ਹੈ ਪਵਿੱਤਰ ਹੈ। ਆਹ ਬਾਣੀ ਪਵਿੱਤਰ ਹੈ, ਗੁਰਬਾਣੀ ਪਵਿੱਤਰ ਹੈ, ਤੁਰਕੀ ਬਾਣੀ ਪੁਨੀਤ ਹੈ। ਅਨਹਦ ਬਾਣੀ ਜਿਹੜੀ ਹੈ, ਅਨਹਦ ਬਾਣੀ ਗੁਰ ਸ਼ਬਦ ਜਾਣੀ, ਆ ਜਿਹੜਾ ਗੁਰ ਸ਼ਬਦ ਹੈ ਨਾ, ਇਹ ਤੋਂ ਅਨਹਦ ਬਾਣੀ ਪਿੱਛੇ ਹੈ, ਇੱਥੋਂ ਪਤਾ ਲੱਗਿਆ ਵੀ ਉਹ ਇਹ ਤੋਂ ਵੀ ਪਿੱਛੇ ਆ, ਜੋ ਇਹ ਉਹ ਜੋ ਪੈਦਾ ਹੋਈ ਹੋਈ ਹੈ, ਉਹ ਬਾਣੀ ਗੁਰੂ ਹੈ। ਅਨਹਦ ਬਾਣੀ ਗੁਰ ਸ਼ਬਦੀ ਜਾਣੀ, ਹਰ ਰਾਮ ਹਰ ਰਸ ਭੋਗੋ, ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਰਨ ਜੋਗੋ, ਉਹ ਅਨਹਦ ਬੇਣ ਬਜਾਵਾਂਗੋ ਕਹਿ ਰਿਹਾ ਇਹ। ਹਾਂਜੀ
ਬੈਰਾਗੀ ਰਾਮਹਿ ਗਾਵੂੰਗੋ
ਬੈਰਾਗੀ ਹੈ ਉਦੋਂ ਆ ਇੱਥੇ ਆ ਕੇ ਬੈਰਾਗ ਹੈ ਪਰ ਇਹ ਤਾਂ ਰਾਗ 'ਚ ਲਿਖਿਆ ਹੈ ਸ਼ਬਦ ਤਾਂ ਉਹ ਕਹਿੰਦਾ ਬੈਰਾਗੀ ਹੈ ਸ਼ਬਦ ਰਾਗ ਵਿੱਚ ਹੈ ਸ਼ਬਦ ਤਾਂ ਰਾਗ ਵਿੱਚ ਹੈ ਉਹ ਬੈਰਾਗੀ ਹੈ
ਬੈਰਾਗੀ ਰਾਮੇ ਗਾਵੋਂਗੋ
ਗਾਉਣ ਵਾਲਾ ਤਾਂ ਬੈਰਾਗੀ ਹੈ ਫਿਰ ਗਾਉਂਦਾ ਰਾਗ ਚ
ਬੈਰਾਗੀ ਰਾਮ ਹੀ ਗਾਵੋਂਗੋ
ਗੱਲ ਬੈਰਾਗ ਪੈਦਾ ਕਰਨ ਵਾਲੀ ਹੈ ਰਾਗ ਤਾਂ ਹਵਾ ਮਾਇਆ ਹੈ ਰਾਗ ਤਾਂ ਹਵਾ ਹਵਾ ਹੀ ਹੈ ਗਿਆਨ ਬੈਰਾਗ ਹੈ ਜੋ ਵਿੱਚ ਚੀਜ਼ ਪਾਈ ਹੈ ਉਹ ਬੈਰਾਗ ਹੈ ਜੋ ਧਿਆਨ ਖਿੱਚਣ ਵਾਸਤੇ ਰਾਗ ਦਿੱਤਾ ਉਹਨੂੰ ਤਾਂ ਕਿ ਸੁਣ ਲਵੇ ਅਗਲਾ ਠੱਗੀ ਮਾਰੀ ਹੈ ਐਸੀ ਸੁਰ ਵਿੱਚ ਗਾਇਆ ਬੈਰਾਗ ਗਾਇਆ ਬੈਰਾਗ ਹੈ ਗਾਇਆ ਨਹੀਂ ਰਾਗ ਹੈ ਦਿੱਤਾ ਬੈਰਾਗ ਹੈ ਰਾਗ 'ਚ ਪਾ ਕੇ ਦਿੱਤਾ ਪੁੜੀਆ ਰਾਗ ਦੀ ਬੰਨੀ ਹੈ ਵਿੱਚ ਬੈਰਾਗ ਹੈ ਦਵਾਈ ਬੈਰਾਗ ਹੈ ਜੋ ਵਿੱਚ ਦਵਾਈ ਹੈ ਬੈਰਾਗ ਹੈ ਜੋ ਸੁਣ ਨੂੰ ਮਿਲਿਆ ਉਹ ਰਾਗ ਹੈ ਜੋ ਸੁਣ ਨੂੰ ਮਿਲਿਆ ਉਹ ਰਾਗ ਹੈ ਜੋ ਸਮਝਣ ਨੂੰ ਮਿਲਿਆ ਉਹ ਬੈਰਾਗ ਹੈ ਅਤੇ ਉਹਨੇ ਰਾਗ ਦਿੱਤਾ ਬੈਰਾਗ ਦਿੱਤਾ ਦਿੱਤਾ ਬੈਰਾਗ ਬਾਲਾ ਜਿਹੜਾ ਹੈ ਨਾ ਪੁੜੀਆ ਕਾਗਜ਼ ਉਹ ਹੀ ਰਾਗਦਾ ਉਹ ਤਾਂ ਕਾਗਜ਼ ਪੁੜੀਆ ਕਾਗਜ਼ ਤਾਂ ਨਹੀਂ ਖਾਣਾ ਖਾਣੀ ਤਾਂ ਦਵਾਈ ਹੈ ਪਰ ਰਾਗ ਦਾ ਇੰਨਾ ਹੀ ਅਸਰ ਹੈ ਸਾਡਾ ਇੰਨਾ ਮਤਲਬ ਹੈ ਜਿਵੇਂ ਕਾਗਜ਼ ਦੀ ਪੁੜੀ ਦੇ ਵਿੱਚ ਦਵਾਈ ਪਾ ਕੇ ਦਿੱਤੀ ਹੈ ਦਵਾਈ ਖਾ ਲਈ ਕਾਗਜ਼ ਸੁੱਟਤਾ ਇਹ ਰਾਗ ਤਾਂ ਸਿੱਟਣ ਵਾਲੀ ਚੀਜ਼ ਹੈ ਰਾਗ ਦਾ ਮਤਲਬ ਨਹੀਂ ਸਾਡੇ ਨਾਲ ਹੈਗਾ ਉਹ ਤਾਂ ਐਵੇਂ ਠੱਗੀ ਸੀ ਦੇਖਣ ਨੂੰ ਦੇਖਾ ਨਾ ਉਤਲੇ ਜਿਹੜੀ ਪੈਕਿੰਗ ਹੈ ਕਿੰਨੀ ਵਧੀਆ ਹੁੰਦੀ ਹੈ ਜਿਹੜੀਆਂ ਖਾਣ ਵਾਲੀਆਂ ਚੀਜ਼ਾਂ ਨੇ ਜਾਂ ਵਿੱਚੋਂ ਖਾ ਲਈ ਦੀ ਚੀਜ਼ ਉਹ ਸੁੱਟਦੀ ਦੀ ਹੈ ਪਰ ਪੈਕਿੰਗ ਤਾਂ ਕਾਫੀ ਮਹਿੰਗੀ ਹੁੰਦੀ ਹੈ ਪੈਕਿੰਗ ਮਹਿੰਗੀ ਦੇਖ ਕੇ ਖਾਣ ਨੂੰ ਜੀ ਕਰਦਾ ਉਹਨੂੰ ਪੈਕਿੰਗ ਵਧੀਆ ਹੋਵੇ ਚੀਜ਼ ਵਿਕਦੀ ਹੈ ਉਹ ਰਾਗ ਵਧੀਆ ਹੋਵੇ ਚੀਜ਼ ਵਿਕਦੀ ਹੈ ਪਰ ਖਾਣੀ ਨਾ ਵਿਜਲੀ ਉਹ ਚੀਜ਼ ਹੈ ਜੋ ਵਿੱਚ ਹੈ ਪੈਕਿੰਗ ਥੋੜ੍ਹੀ ਖਾਣੀ ਹੈ ਉਹ ਇਹ ਤਾਂ ਪੈਕਿੰਗ ਹੈ ਰਾਗ ਤਾਂ ਇਹ ਤਾਂ ਦਵਾਈ ਮਿੱਠੀ ਕਰਤੀ ਖਾਣ ਨੂੰ ਅੰਦਰ ਚਲੀ ਗਈ ਦਵਾਈ ਨੇ ਅਸਰ ਕਰਨਾ ਦਵਾਈ ਕੌੜੀ ਹੈ ਬਹੁਤ ਜ਼ਿਆਦਾ ਨਾਮ ਉਹ ਨਹੀਂ ਸੀ ਖਾਂਦੇ ਇੱਦਾਂ ਲੈਂਦੇ ਜੇ ਐਂ ਗੱਲਾਂ ਨਾ ਦਈਏ ਫਿਰ ਨਹੀਂ ਲੈਂਦੇ ਰਾਗ 'ਚ ਇੱਕ ਵਾਰ ਗਬੜ ਗਬੜ ਕਰਕੇ ਖਾ ਜਾਂਦੇ ਨੇ ਪਿੱਛੋਂ ਪਤਾ ਲੱਗਦਾ ਕੀ ਖਾ ਲਿਆ ਇਸ ਕਰਕੇ ਉਹ ਰਾਗ ਦਾ ਅਸਰ ਨਹੀਂ ਹੋਇਆ ਹਜ਼ਮ ਨਹੀਂ ਕੀਤੀ ਦਵਾਈ ਸੁਣ ਲਈ ਸਾਰਿਆਂ ਨੇ ਸੁਣ ਲਈ ਰਾਗ ਨਾਲ ਸਾਰਿਆਂ ਨੇ ਲਾਲਚ ਨਾਲ ਹੁਣ ਅੰਦਰ ਕੜਵੱਟ ਪਾ ਦਿੱਤਾ ਹੁਣ ਹਜ਼ਮ ਨਹੀਂ ਹੁੰਦੀ ਸਾਰਿਆਂ ਦੇ ਜਾਂ ਤਾਂ ਕਰਨਗੇ ਉਲਟੀ ਸਿੱਖੀ ਦੇਣਗੇ ਛੱਡ ਜਾਂ ਕਰਨੀ ਪਊ ਹਜ਼ਮ ਜਾਂ ਤਾਂ ਉਲਟੀ ਕਰ ਦੇਣਗੇ ਸਿੱਖੀ ਦੇਣਗੇ ਛੱਡ ਹੱਥ ਖੜ੍ਹੇ ਕਰਕੇ ਹਲਕ 'ਚ ਪਾ ਕੇ ਦੋ ਉਂਗਲੀਆਂ ਉਲਟੀ ਕਰ ਦੇਣਗੇ ਜਾਂ ਸਿੱਖੀ ਛੱਡ ਦੇਣਗੇ ਜਾਂ ਹਜ਼ਮ ਕਰਨੀ ਪਊਗੀ ਜਾਂ ਰਾਗ ਸੁਣਨਾ ਹੀ ਛੱਡ ਦੇਣਗੇ ਗਾਹਾਂ ਨੂੰ ਫਿਰ ਤੋਬਾ ਗੁਰਦੁਆਰੇ ਜਾਣਾ ਨਹੀਂ ਇਹ ਸੁਣਨਾ ਹੀ ਨਹੀਂ ਇਹ ਸੁਣਨਾ ਇਹ ਤਾਂ ਕੀਰਤਨ ਦਰਬਾਰੇ ਜਾਣਾ ਹੀ ਛੱਡ ਦੇਣਗੇ ਬਾਜੇ ਗਲ 'ਚ ਪਾਉਣਾ ਹੀ ਛੱਡ ਦੇਣਗੇ ਭੁੱਲੇ ਜਾਣਗੇ ਗਾਉਣਾ ਇਹ ਨਾ ਕੋਈ ਗਾਵੇ ਨਾ ਕੋਈ ਸੁਣੇ ਜਿਹੜਾ ਸੁਣੂਗਾ ਉਹਨੂੰ ਫਿਰ ਲੋਕ ਘੜੀਸਣਗੇ ਵੀ ਸੁਣਦੇ ਹੋ ਆਹ ਕਰਦੇ ਹੋ ਆ ਇਹ ਕੀ ਹੋਏ ਹਾਲ ਤਾਂ ਕੋਈ ਪੁੱਛਣ ਵਾਲਾ ਹੀ ਨਹੀਂ ਸੀ ਕੀਰਤਨ ਕਰਨ ਵਾਲਿਆਂ ਦੇ ਵੀ ਨੋਟ ਵਰਸਦੇ ਅਤੇ ਉਹਨਾਂ ਨੂੰ ਵੀ ਜਿਹੜੇ ਕੀਰਤਨ ਕਰਾਉਂਦੇ ਤੇ ਉਹਨਾਂ ਨੂੰ ਵੀ ਲੋਕ ਬਹੁਤ ਇੱਜ਼ਤ ਕਰਦੇ ਤੇ ਬਈ ਵਾਹ ਬਈ ਵਾਹ ਇਹਨਾਂ ਨੇ ਤਾਂ ਬਹੁਤ ਵਧੀਆ ਕੰਮ ਕਰਦੇ ਨੇ ਚਾਹੇ ਰਾਗੀਆਂ ਨੂੰ ਲੱਖ ਰੁਪਈਆ ਕਰਕੇ 40,000 ਰੱਬ ਲੈਂਦੇ ਹੁਣ 60-40 ਦੀ ਰੇਸ਼ੋ ਹੋਵੇ ਚਾਹੇ ਪ੍ਰਬੰਧਕਾਂ ਦੀ 40-60 ਦੀ ਰੇਸ਼ੋ ਨਾ ਹੋਵੇ ਗੁਰਦੁਆਰੇ ਤੋਂ ਤਾਂ ਸੰਗਤ ਤੋਂ ਪੈਸੇ 1,00,000 ਰੁਪਈਆ ਲੈਣਾ ਉਹਨੂੰ 60 ਦੇਣਾ 40 ਪ੍ਰਬੰਧਕਾਂ ਦੇ ਬਿਜ਼ਨਸ ਹੈ ਨਾ ਕਮਿਸ਼ਨ ਤਾਂ ਲੈਣਾ ਹੀ ਹੈ ਉਹਨਾਂ ਨੇ ਸੰਤਾਂ ਤੋਂ ਵੀ ਲੈਂਦੇ ਰਹੇ ਨੇ ਬਾਹਰਲੇ ਲੋਕ ਕਮਿਸ਼ਨ ਸਭ ਨੂੰ ਪਤਾ ਲੱਗ ਗਿਆ ਹੁਣ ਮਾਰਕੀਟ ਇਹਨਾਂ ਦੀ ਖਰਾਬ ਹੋ ਗਈ, ਮਾਰਕੀਟ ਵੀ ਖਰਾਬ ਹੋਈ ਇਹਨਾਂ ਦੀ। ਹਾਂਜੀ,
ਸ਼ਬਦ ਅਤੀਤ ਅਨਾਹਤ ਰਾਤਾ ਆ ਕੁੱਲ ਕੇ ਘਰ ਜਾਊਂਗੋ। ਸ਼ਬਦ ਅਤੀਤ,
ਸ਼ਬਦ ਅਤੀਤ ਜਿਹੜਾ ਸ਼ਬਦ ਹੈ ਉਹ ਅਤੀਤ ਹੈ, ਪਿੱਛਾ ਹੈ ਉਹ। ਅਤੀਤ ਲਫ਼ਜ਼ ਹੈ ਜਿਹੜਾ ਕੱਲ ਕਹਿੰਦੇ ਸੀ, ਇਹ ਤਾਂ ਅਤੀਤ ਸ਼ਬਦ ਹੈ, ਇਹ ਸਾਡੇ ਕੋਲ ਆਦਿ ਸ਼ਬਦ ਹੈ। ਜਿਹੜਾ ਓਰੀਜਨਲ ਸ਼ਬਦ ਹੈ ਨਾ ਉਹ ਤਾਂ ਹੈ ਉਹ ਨਹੀਂ, ਇਹਨਾਂ ਨੂੰ ਕਿਹੜਾ ਪਤਾ ਵੀ ਸ਼ਬਦ ਕੀ ਵਰਤਣਾ, ਉਹਨਾਂ ਨੂੰ ਕਿਹੜਾ ਪਤਾ ਵੀ ਲਫ਼ਜ਼ ਨੂੰ ਕੀ ਵਰਤੀਏ ਫਸੇ ਹੋਇਆ ਨੂੰ।
ਸ਼ਬਦ ਅਤੀਤ,
ਸ਼ਬਦ ਹੈ ਅਤੀਤ, ਓਰੀਜਨਲ ਗੱਲ ਕਰਤਾ, ਓਰੀਜਨਲ ਤਾਂ ਅੰਗਰੇਜ਼ੀ ਦਾ ਲਫ਼ਜ਼ ਹੈ, ਉਹ ਤਾਂ ਸਾਡੀ ਉਹ ਸਾਡੀ ਡਿਕਸ਼ਨਰੀ ਜਿਹਾ ਨਹੀਂ ਉਹ ਤਾਂ। ਇਹ ਜਿਹੜੇ ਹੁਣ ਪਰੇਸ਼ਾਨ ਹੋਏ ਨੇ ਨਾ ਲੋਕ, ਇਹ ਫਰਦਨ ਭੱਜੇ ਵੀ ਹੁਣ ਕੀ ਕਰੀਏ, ਉਹ ਜਿਵੇਂ ਅੱਗ ਲੱਗ ਜਾਂਦੀ ਹੈ ਨਾ, ਲੱਗ ਗਈ ਮੰਦਰ ਦੁਆਰ ਕੋ, ਅਬ ਕਿਆ ਕਾਢਿਆ ਜਾਏ, ਹੁਣ ਕੱਢਣ ਕੀ ਚਾਰ, ਅੱਗ ਤਾਂ ਦੁਆਰੇ 'ਤੇ ਵੀ ਬੂਹੇ 'ਤੇ ਅੱਗ ਪੈ ਗਈ, ਹੁਣ ਦੇਖਦੇ ਨੇ ਵੀ ਇਹ ਤਾਂ ਅੱਗ ਪੈ ਗਈ ਸਾਨੂੰ ਸਾਰਿਆਂ ਨੂੰ, ਕੱਢੀਏ ਕੀ, ਜੇ ਨਿਕਲਣਾ ਕੀ ਹੈ ਸਾਡੇ 'ਚੋਂ, ਕੁਛ ਨਹੀਂ ਨਿਕਲਣਾ, ਸਭ ਸੜ ਜਾਣਾ, ਬਚਾ ਹੋ ਰਿਹਾ, ਅੱਗ ਜੋ ਪੈ ਗਈ ਸਾਰੇ ਪਾਸੇ, ਪਾਣੀ ਰੱਖਿਆ ਸੀ, ਪਾਣੀ ਨੂੰ ਅੱਗ ਜਾ ਪਈ, ਜਾਂ ਪਾਣੀ ਨੂੰ ਅੱਗ ਪੈ ਜਾਏ ਜਿਹੜੀ, ਬੁਝੂ ਕਾਹਦੇ ਨਾਲ, ਜਿਹੜੀ ਪਾਣੀ ਨੂੰ ਅੱਗ ਪੈ ਗਈ ਉਹ ਬੁਝੂ ਕਾਹਦੇ ਨਾਲ, ਇਹ ਪਾਣੀ ਨੂੰ ਅੱਗ ਪਈ ਹੈ, ਬ੍ਰਹਮਾਗਨ ਪਾਣੀ ਨੂੰ ਪੈ ਜਾਂਦੀ ਅੱਗ। ਆਹ ਜਿਹੜਾ ਪਾਣੀ ਹੈ ਨਾ, ਇਹ ਵੀ ਅੱਗੇ ਹੈ, ਅਗਰ ਸਾਗਰੇ ਹੈ, ਇਹਨੂੰ ਅੱਗ ਪੈ ਜਾਂਦੀ ਹੈ, ਆਕਸੀਜਨ ਹਾਈਡਰੋਜਨ ਅੱਡ ਅੱਡ ਕਰਕੇ ਫਲੇਮ ਲਾ ਦਿਓ, ਆਪੇ ਚੜ੍ਹ ਜੂ ਸਾਰੇ, ਅੱਡ ਅੱਡ ਕਰ ਦਿੰਦੀ ਹੈ ਆਕਸੀਜਨ ਹਾਈਡਰੋਜਨ ਨੂੰ, ਇਹ ਅੱਡ ਹੁੰਦੇ ਨੇ ਨਾ, ਜਾਂ ਤਾਰ ਖਿੱਚਦਾ ਸੂਤ, ਦੋਵੇਂ ਅੱਡ ਅੱਡ ਹੋ ਜਾਂਦੀਆਂ ਨੇ, ਬਸ ਇੱਕ ਵਾਰ ਜੜੀ ਫਿਰ ਕੌਣ ਭਜਾ ਦੂ, ਹਾਈਡਰੋਜਨ ਜਲਣ ਵਾਲੀ ਚੀਜ਼ ਆ, ਉਸ ਜਲਣ ਵਾਲੀ ਚੀਜ਼ ਤਾਂ ਦੋਵਾਂ ਦਾ ਮੇਲ ਹੈ। ਹਾਂਜੀ,
ਸ਼ਬਦ ਅਤੀਤ ਅਨਾਹਤ ਰਾਤਾ,
ਸ਼ਬਦ ਅਤੀਤ ਅਨਾਹਤ ਰਾਤਾ, ਸ਼ਬਦ ਹੈ ਅਤੀਤ ਜਿਹੜਾ ਉਹ ਸ਼ਬਦ ਹੈ ਨਾ, ਤੁਰਕੀ ਬਾਣੀ ਓਰੀਜਨਲ ਉਹ ਸ਼ਬਦ ਹੈ, ਆਹ ਡੁਪਲੀਕੇਟ ਦੂਆ ਰੂਪ ਹੈ ਉਹਦਾ, ਡੁਪਲੀਕੇਟ ਤਾਂ ਨਹੀਂ ਉਹਦਾ ਰੂਪ ਹੈ, ਡੁਪਲੀਕੇਟ ਜਾਲੀ ਹੁੰਦਾ, ਜਾਲੀ ਨਹੀਂ ਹੈ, ਅਸਲੀ ਹੈ ਵੀ। ਇਹ ਸਾਡੇ ਵਾਸਤੇ ਇਹੋ ਜਿਹੀ, ਅਸੀਂ ਇਹੋ ਜਿਹਾ ਹੀ ਹਾਲੇ ਇਹ ਸ਼ਬਦ ਨਾਲ ਕੰਨਾਂ 'ਤੇ ਸੁਣ ਕੇ ਹੀ ਅਸੀਂ ਗਾਹਾਂ ਵਧਾਂਗੇ, ਬਿਨਾਂ ਕੰਨਾਂ 'ਤੇ ਸੁਣਨ ਵਾਲੀ ਅਵਸਥਾ ਜੋ ਸਾਡੀ ਹੋਈ ਨਹੀਂ, ਹਾਲੇ ਇਹੀ ਓਰੀਜਨਲ ਹੈ ਸਾਡੇ ਕੋਲ, ਸਾਡੇ ਵਾਸਤੇ ਹਾਲੇ ਇਹੀ ਓਰੀਜਨਲ ਹੈ ਸ਼ਬਦ, ਅਸਲ ਦੇ ਵਿੱਚ ਓਰੀਜਨਲ ਉਹ ਹੈ ਜੋ ਤੁਰਕੀ ਬਾਣੀ ਹੈ।
ਸ਼ਬਦ ਅਤੀਤ ਅਨਾਹਤ ਰਾਤਾ,
ਅਨਾਹਤ ਰਾਤਾ ਜਿਹੜਾ ਸ਼ਬਦ ਅਤੀਤ ਨਾਲ ਜੁੜ ਗਿਆ ਉਹ ਅਨਾਹਤ ਰਾਤਾ। ਅਨਾਹਤ ਰਾਤਾ ਕੀ ਹੈ, ਅਨਾਹਤ ਕੌਣ ਹੈ, ਸਰਬ ਵਿਆਪੀ ਨੂੰ ਅਨਾਹਤ ਕਹਿੰਦੇ ਨੇ, ਜਿਹਦੀ ਕੋਈ ਹੱਦ ਬੰਨਾ ਨਹੀਂ, ਜਿਹਦੀ ਕੋਈ ਬਾਉਂਡਰੀ ਨਹੀਂ, ਅਨਾਹਤ ਹੈ, ਅਨਹਦ ਅਨਾਹਤ ਨਹੀਂ, ਹੱਦ ਹੈ ਕਿਤੇ ਉਹਦੀ, ਸਰਬ ਵਿਆਪੀ
ਅਨਾਹਤ ਰਾਤਾ
ਜਿਹੜਾ ਅਤੀਤ ਸ਼ਬਦ ਨਾਲ ਜੁੜ ਗਿਆ ਨਾ ਤੁਰਕੀ ਬਾਣੀ ਨਾਲ, ਉਹ ਸਰਬ ਵਿਆਪੀ ਹੋ ਗਿਆ, ਤਾਂ ਸਰਬ ਵਿਆਪੀ ਹੋ ਗਿਆ ਫਿਰ, ਉਹ ਤਾਂ ਬਾਉਂਡਰੀ ਲੈਸ ਹੋ ਗਿਆ, ਉਹ ਤਾਂ ਬਾਉਂਡਰੀ ਨਹੀਂ ਕੋਈ, ਜਿਹਦੀ ਕੋਈ ਬਾਉਂਡਰੀ ਨਹੀਂ ਉਹਦਾ ਕੋਈ ਧਰਮ ਨਹੀਂ ਸੰਸਾਰ 'ਚ, ਉਹਦਾ ਇੱਕੋ ਹੀ ਧਰਮ ਹੈ ਸਾਰਿਆਂ ਵਾਸਤੇ, ਉਹ ਨਾ ਹਿੰਦੂ ਹੈ ਨਾ ਮੁਸਲਮਾਨ ਹੈ, ਨਾ ਈਸਾਈ ਆ ਨਾ ਬੋਧੀ ਹੈ, ਸਿੱਖ ਕੋਈ ਧਰਮ ਨਹੀਂ, ਸਿੱਖਿਆ ਲੈਣ ਵਾਲਾ ਸਿੱਖ ਹੈ, ਇਹ ਧਰਮ ਨਹੀਂ ਸਟੂਡੈਂਟ ਹੈ, ਸਿੱਖ ਦਾ ਮਤਲਬ ਸਟੂਡੈਂਟ ਹੈ, ਸਾਰੇ ਸਟੂਡੈਂਟ ਨੇ, ਕੋਈ ਕਿਸੇ ਦੀ ਸਿੱਖਿਆ ਲੈ ਰਹੇ, ਕੋਈ ਕਿਸੇ ਦੀ ਸਿੱਖਿਆ ਰਹੇ ਨੇ, ਕੋਈ ਇਸਲਾਮ ਧਰਮ ਦਾ ਸਿੱਖ ਹੈ, ਉਹ ਤਾਂ ਸਿੱਖਿਆਰਥੀ ਤਾਂ ਸਾਰੇ ਹੀ ਨੇ, ਸਿੱਖ ਦਾ ਤਾਂ ਸਿੱਖ ਦਾ ਕੋਈ ਧਰਮ ਹੀ ਨਹੀਂ ਹੈ, ਸਿੱਖਿਆ ਦਾ ਨਾਮ ਸਿੱਖੀ ਹੈ, ਸਿੱਖੀ ਤਾਂ ਸਿੱਖਿਆ, ਸਿੱਖਿਆ ਜਾਇਜ਼ ਹੀ ਲੈ ਲੂਗਾ, ਉਹ ਜਾਂ ਉਹਨੂੰ ਗਿਆਨ ਹੋ ਜੂਗਾ। ਤਰ੍ਹਾਂ ਤਰ੍ਹਾਂ ਦੇ ਸਾਡੇ ਟੈਕਨੀਕਲ ਪੜ੍ਹਾਈਆਂ ਨੇ, ਜੇ ਜੀ ਕੋਈ ਸਿੱਖਿਆ ਲੈ ਲੂ ਉਹ ਜਿਹਾ ਹੋ ਜੂ।
ਆ ਕੁੱਲ ਕਹਿ ਘਰ ਜਾਊਂਗੋ, ਆ ਕੁੱਲ ਕਹਿ ਘਰ ਜਾਊਂਗੋ,
ਫਿਰ ਆ ਕੁੱਲ ਦੇ ਘਰ ਜਾਂਦਾ, ਫਿਰ ਕੁੱਲ ਰਹਿਤ ਹੁੰਦਾ, ਫਿਰ ਨਹੀਂ ਹਿੰਦੂ ਮੁਸਲਮਾਨ, ਅਕੁੱਲ ਹੋ ਗਿਆ, ਅਕੁੱਲ ਨਿਰੰਜਣ। ਜੇ ਅਤੀਤ ਸ਼ਬਦ ਨਾਲ ਜਿਹੜਾ ਜੁੜ ਗਿਆ, ਹੁਕਮ ਨਾਲ ਜੁੜ ਗਿਆ, ਉਹ ਸਰਬ ਵਿਆਪੀ ਹੋ ਗਿਆ, ਉਹ ਤੇ ਕੁੱਲ ਰਹਿਤ ਹੋ ਗਿਆ, ਨਾ ਮੁਸਲਮਾਨ ਆ, ਨਾ ਹਿੰਦੂ ਆ, ਨਾ ਈਸਾਈ ਆ, ਨਾ ਸਿੱਖ ਆ, ਕੁਛ ਵੀ ਨਹੀਂ। ਉਹ ਇੱਕੋ ਹੀ ਆ ਸਾਰੇ ਉਹਦੇ ਵਾਸਤੇ। ਉਹ ਉੱਥੇ ਆ ਕੇ ਇੱਕ ਪਿਤਾ ਇੱਕ ਸਕਿਆ ਮੁਬਾਰਕ ਬਣਦਾ, ਉਦੋਂ ਥੱਲੇ ਬਣਦਾ ਹੀ ਨਹੀਂ, ਥੱਲੇ ਮੂੰਹ ਵਾਲੇ ਕਹਿੰਦੇ ਨੇ ਹੈ ਕੋਈ ਵੀ ਨਹੀਂ, ਸਿੱਖ ਹੈਗੇ ਨੇ। ਜੇ ਇੱਕ ਪਿਤਾ ਇੱਕ ਸਿਆਮ ਕਿਆ ਮੁਬਾਰਕ ਨੇ, ਫਿਰ ਕੌਮ ਕਿਵੇਂ ਇਹਨਾਂ ਦੀ? ਨਾਲੇ ਤੁਸੀਂ ਗੁਰੂ ਦੀ ਹਾਜ਼ਰੀ 'ਚ ਕੌਮ ਕਹਿੰਦੇ ਹੋ, ਸਿੱਖ ਕੌਮ ਹੈ, ਨਾਲੇ ਕਹਿੰਦੇ ਹੋ ਇੱਕ ਪਿਤਾ ਹਮ ਇੱਕ ਸਿਆਮ ਮੁਬਾਰਕ। ਤੁਸੀਂ ਤਾਂ ਉੱਥੇ ਬੈਠ ਕੇ ਗੁਰੂ ਦੇ ਖਿਲਾਫ਼ ਬਗਾਵਤ ਕਰਤੀ ਹਾਜ਼ਰੀ 'ਚ। ਜਿਹੜੇ ਲੋਕ ਕੌਮ ਸਿੱਖ ਮੰਨਦੇ ਨੇ, ਉਹ ਗੁਰੂ ਦੀ ਹਾਜ਼ਰੀ 'ਚ ਗੁਰੂ ਦੀ ਬਾਣੀ ਤੋਂ ਖਿਲਾਫ਼ ਬਗਾਵਤ ਕਰੀ ਖੜੇ ਨੇ, ਬਾਗੀ ਨੇ ਉਹ। ਉਹਨਾਂ ਨੂੰ ਤਾਂ ਗੁਰਦੁਆਰੇ ਐਂਟਰੀ ਹੋਣੀ ਚਾਹੀਦੀ, ਇਹਨਾਂ ਲੋਕਾਂ ਦੀ ਛਿੱਤਰ ਮਾਰ ਕੇ ਬਾਹਰ ਕੱਢਣੇ ਚਾਹੀਦੇ ਨੇ ਪਹਿਲਾਂ ਇਹ। ਤੁਸੀਂ ਤਾਂ ਬੈਰ ਵਿਰੋਧ ਖੜਾ ਕਰਦੇ ਹੋ, ਗੁਰਬਾਣੀ ਬੈਰ ਵਿਰੋਧ ਹਟਾਉਂਦੀ ਹੈ। ਤੁਸੀਂ ਤਾਂ ਲੜਾਈ ਦੀ ਜੜ ਹੋ, ਇਹ ਲੜਾਈ ਦੀ ਜੜ ਨੇ ਲੋਕ, ਇਹਨਾਂ ਨੇ ਸਿੱਖੀ ਬਦਨਾਮ ਕੀਤੀ ਹੈ, ਇਹ ਮੱਖਣ 'ਚ ਵਾਲ ਪਏ ਹੋਏ ਨੇ, ਕਾਲੇ ਕਾਲੇ ਵਾਲਾਂ ਵਾਲੇ ਮੱਖਣ ਨੂੰ ਕੋਈ ਨਹੀਂ ਖਾਂਦਾ, ਮੱਖਣ ਬਹੁਤ ਕੀਮਤੀ ਚੀਜ਼ ਹੈ। ਇਹ ਦੁਨੀਆ ਨੇ ਮੱਖਣ ਤਿਆਗਿਆ ਕਿਉਂ ਹੋਇਆ? ਦੁਨੀਆ ਨੇ ਗੁਰਬਾਣੀ ਦਾ ਮੱਖਣ ਕਿਉਂ ਤਿਆਗਤਾ? ਵਾਲ ਫਸ ਗਏ ਵਿੱਚ ਇਹ, ਜਾਂ ਵਾਲ ਪੈ ਜਾਣ ਮੱਖਣ 'ਚ, ਜਿੰਨਾ ਮੱਖਣ ਉਹਨਾਂ ਹੀ ਵਾਲ, ਉਹ ਖਾਣ ਦੇ ਕਾਬਲ ਰਹਿ ਗਿਆ? ਇਹ ਵਾਲਾਂ ਨੂੰ ਜੋਗ ਕੇ ਬਾਹਰ ਕੱਢੋ ਪਹਿਲਾਂ। ਮੱਖਣ ਨੂੰ ਨਹੀਂ ਕੋਈ ਨਫ਼ਰਤ ਕਰਦਾ, ਵਾਲਾਂ ਕਰਕੇ ਕਰਦਾ, ਵਾਲ ਨੇ ਵਿੱਚ ਫਸੇ ਹੋਏ। ਆ ਜਿਹੜੇ ਵਾਲ ਨੇ ਨਾ ਫਸੇ ਹੋਏ ਵਿੱਚ ਮੱਖਣ ਦੇ, ਮੱਖਣ ਥੋੜ੍ਹਾ, ਵਾਲ ਜ਼ਿਆਦਾ ਨੇ, ਮੱਖਣ ਦਾ ਦੀਂਦਾ ਹੀ ਨਹੀਂ, ਵਾਲੇ ਦੀਂਦੇ ਨੇ ਹੁਣ ਤਾਂ। ਮੱਖਣ ਦੇ ਥੋ ਵੀ ਹੁਣ ਤਾਂ ਮੱਖਣ ਦੇ ਥੋ ਵੀ ਗਰੀਸ ਹੈ ਇਹਨਾਂ ਕੋਲ, ਮੱਖਣ ਕਿੱਥੇ ਹੈ? ਚਿੱਟੇ ਰੰਗ ਦੀ ਗਰੀਸ ਹੈ ਉਹ ਮੱਖਣ ਦਾ, ਤਾਂ ਇਹ ਜੇ ਸ਼ਬਦ ਸਹੀ ਵਿਚਾਰਦੇ ਫਿਰ ਮੱਖਣ, ਉਹ ਸਵਾਦ ਵੀ ਗਰੀਸ ਵਰਗਾ ਹੀ ਹੈ ਇਹਨਾਂ ਦੇ। ਉਹ ਜਿਹੜਾ ਆਉਂਦਾ ਨਾ ਟੀਕੇ, ਉਹ ਜੋ ਕੀ ਸਵਾਦ ਆਇਆ ਗਰੀਸ ਵਾਲਾ ਆਇਆ, ਲੋਕ ਉਹ ਵੀ ਛੱਡ ਗਏ, ਉਹ ਨਿਆਣੇ ਹੀ ਛੱਡ ਗਏ ਸਾਡੇ ਸੁਣਨਾ, ਉਹ ਬਾਣੀ ਗੱਲ ਸੁਣਨੀ ਉਹ ਛੱਡ ਗਏ। ਉਹ ਸਾਖੀਆਂ ਨੇ ਨਿਹਰਾ ਹੀ ਗਰੀਸ ਦੇ ਦਿੱਤਾ, ਗੁਰਬਾਣੀ ਤਾਂ ਵਿਚਾਰੀ ਹੋਈ ਨਹੀਂ, ਜੇ ਗੁਰਬਾਣੀ ਦੇ ਅਰਥ ਵਿਚਾਰੇ ਉਹ ਗਰੀਸ ਬਣਾ ਦਿੱਤਾ। ਉਹ ਜਿਹੜੀ ਮਸ਼ੀਨ ਹੈ ਨਾ ਭਾਈ ਗੁਰਦਾਸ ਵਾਲੀ, ਉਹ ਗਰੀਸ ਬਣਾ ਦਿੰਦੀ ਹੈ, ਜੋ ਜੀ ਮੱਖਣ ਪਾ ਦਈਏ ਦੋ ਪਾਸੇ ਗਰੀਸ ਨਿਕਲ ਜਾਂਦਾ ਜਾ ਕੇ। ਜਦ ਭਾਈ ਗੁਰਦਾਸ ਦੀਆਂ ਬਾਣਾ ਬਾਰਾਂ ਦੇ ਨਾਲ ਬਾਣੀ ਵਿਚਾਰਦੇ ਨੇ, ਉਹ 'ਚ ਗਰੀਸ ਜ਼ਿਆਦਾ, ਮੱਖਣ ਦੇ ਵਿੱਚ ਪਾ ਵੀ ਦਈਏ ਥੋੜ੍ਹਾ ਜਿਹਾ, ਉਹ ਗਰੀਸ ਦੇ ਵਿੱਚ ਰਲ ਕੇ ਬਾਹਰ ਚਲਾ ਜਾਂਦਾ, ਉਹ ਬਾਹਰ ਜਾ ਕੇ ਗਰੀਸ ਬਣ ਜਾਂਦਾ, ਉਹਨੂੰ ਕੌਣ ਖਾਂਦਾ? ਇਹ ਮਸ਼ੀਨਾਂ ਬੜੀਆਂ ਇਹਨਾਂ ਨੇ ਵਧੀਆ ਵਧੀਆ ਤਿਆਰ ਕੀਤੀਆਂ ਨੇ, ਪਤਾ ਨਹੀਂ ਕਿਹਨੇ ਤਿਆਰ ਕੀਤੀ ਹੈ ਮਸ਼ੀਨ, ਚਲਾਉਣੇ ਵਾਲੇ ਜਿਹੜੇ ਉਹ ਪਤਾ ਲੱਗ ਗਿਆ ਉਹਨਾਂ ਨੂੰ, ਵੈਸੇ ਵੀ ਅਸੀਂ ਜੋ ਕਰਦੇ ਹਾਂ ਗੱਲ ਫੜੀ ਗਈ ਸਾਡੀ ਬਾਹਰ ਆ ਗਈ। ਹਾਂਜੀ,
ਰਹਾਉ ਇੜਾ ਪਿੰਗਲਾ ਔਰ ਸੁਖਮਨ ਪੌਨੇ ਬੰਦ ਰਹਾਉਂਗੋ,
ਇੜਾ ਪਿੰਗਲਾ ਔਰ ਸੁਖਮਣਾ, ਇੜਾ ਪਿੰਗਲਾ ਦੋ ਨਾਲਾਂ ਨੇ, ਕੰਨਾਂ ਸੱਜੇ ਖੱਬੇ ਕੰਨ ਦੇ ਜੋ ਕੋਲ ਦੀ ਜੋਗੀ ਵਾਲੀਆਂ ਨੇ, ਇੜਾ ਪਿੰਗਲਾ,
ਇੜਾ ਪਿੰਗਲਾ ਔਰ ਸੁਖਮਣਾ
ਉਹਨਾਂ ਦੀਆਂ ਹੋਣਗੀਆਂ, ਸਾਡੇ ਕੋਲ ਇੜਾ ਪਿੰਗਲਾ ਚਿੱਤਰ ਮੰਨਦੇ ਦੋਏ ਬਸ। ਜਿਹੜਾ ਮਾਇਆ ਦਾ ਪ੍ਰਭਾਵ ਹੈ ਉਹ ਇੜਾ, ਦੋਵੇਂ ਅੰਕ ਇੱਕ 'ਚ ਹਾਂ ਇੱਕ 'ਚ ਮਾਇਆ, ਜਿੰਨਾ ਚਿਰ ਦੋਹਾਂ 'ਚ ਵਿਰੋਧਾ ਭਾਸ ਆ ਨਾ ਚਿੱਤਰ ਮਨ ਦੇ ਵਿੱਚ, ਜਿੰਨਾ 'ਚ ਇਹ ਜਿਹੜਾ ਪਿੰਗਲਾ ਉਹ ਨਜ਼ਰ ਨੇ ਦੋਵੇਂ,
ਔਰ ਸੁਖਮਨ
ਜਿੰਨਾ ਚਿਰ ਮਨ ਔਰ ਚਿੱਤ ਦੀ ਵਿਚਾਰਧਾਰਾ ਅੱਡੋ ਅੱਡ ਹੈ, ਦੋਹਾਂ ਦੀ ਨਹੀਂ ਮਿਲਦੀ, ਦੋਹਾਂ ਦੀ ਵਿਚਾਰਧਾਰਾ ਅੰਦਰ ਝਗੜਾ ਹੈ, ਉਨਾ ਚਿਰ ਇੱਕ ਜਿਹੜਾ ਇੱਕ ਪਿੰਗਲਾ।
ਔਰ ਸੁਖਮਨ,
ਔਰ ਸੁਖਮਨ, ਸੁਖਮਨਾ ਕੀ ਹੈ? ਸੁਖਮਨਾ ਤਾਂ ਗੁਰਮਤ ਹੈ, ਇੱਕ ਤੀਜੀ ਵੀ ਹੈ ਵਿੱਚ ਬੁੱਧੀ, ਜਾਂ ਦੋ ਲੜਦੇ ਨੇ ਇੱਕ ਵਿਚਾਲੇ ਵੀ ਚੀਜ਼ ਹੈ, ਉਹ ਦੋਵਾਂ ਦਾ ਫੈਸਲਾ ਕਰਦੀ ਹੈ ਬੁੱਧੀ। ਦੋ ਜਵਾਕ ਲੜਦੇ ਨੇ ਭਾਈ ਭਾਈ, ਤਾਂ ਫੈਸਲਾ ਤਾਂ ਮਾਂ ਨੇ ਹੀ ਕਰਨਾ, ਕੌਣ ਠੀਕ ਹੈ ਕੌਣ ਗਲਤ ਹੈ।
ਪੌਣੇ ਬੰਦ ਰਹਾਉਂਗੋ,
ਪੌਣੇ ਬੰਦ ਰਹਾਉਂਗੋ, ਫਿਰ ਮਨ ਜਿਹੜਾ ਪਵਣਾ ਨਾ, ਮਨ ਨੂੰ ਇਹ ਬੰਧਣਾ ਪਊਗਾ। ਮਨ ਜਿਹੜਾ ਹੈ, ਮਨ ਦੇ ਹੀ ਨੱਥ ਪਾਉਣੀ ਪੈਣੀ ਹੈ। ਪੌਣ ਨੂੰ ਬੰਧਣਾ ਪਊਗਾ, ਮਨ ਨੂੰ ਬੰਨਣਾ ਪਊਗਾ, ਮਨ ਨੂੰ ਕਾਹਦੇ ਨਾਲ ਬੰਨਣਾ ਪਊਗਾ। ਫਿਰ ਚਿੱਤ ਅਰ ਬੁੱਧੀ ਇਕੱਠੇ ਹੋ ਕੇ ਮਨ ਦਾ ਇਲਾਜ ਕਰਦੇ ਨੇ। ਗਿਆਨ ਕਾ ਬੰਦਾ ਮਨ ਰਹੇ, ਮਨ ਸਮਝਾਉਣਾ ਪਊਗਾ। ਫਿਰ ਜੇ ਲੜਾਈ ਝਗੜਾ ਮਿਟਾਉਣਾ ਹੈ ਬੁੱਧੀ ਨੇ, ਅਕਲ ਨੇ, ਚਿੱਤ ਅਰ ਮਨ ਦਾ, ਤਾਂ ਇੱਕ ਗਿਆਨ ਐਸਾ ਹੈ ਗੁਰਮਤ ਦਾ, ਜਿਹਦੇ ਨਾਲ ਮਨ ਨੂੰ ਮਨਾਉਣਾ ਪਊਗਾ। ਚਿੱਤ ਪਹਿਲਾਂ ਚਿੱਤ ਨੂੰ ਮਨਾਉਣਾ ਪਊ, ਪਹਿਲਾਂ ਮਨ ਤਾਂ ਮੰਨੂ ਜੇ ਪਹਿਲਾਂ ਇਹਨੂੰ ਚਿੱਤ ਮੰਨ ਲਊਗਾ। ਅਸਲ 'ਚ ਜੇ ਚਿੱਤ ਨਹੀਂ ਨਾ ਮੰਨਦਾ ਇਹ ਗਿਆਨ ਨੂੰ, ਮੰਨਦਾ ਤਾਂ ਰੌਲਾ ਹੀ ਨਹੀਂ। ਜਿਨ੍ਹਾਂ ਨੇ ਝਗੜਾ ਮਿਟਾਉਣਾ, ਜਦ ਉਹ ਸੱਚ ਨੂੰ ਨਹੀਂ ਮੰਨਦੇ, ਇਨਸਾਫ ਨੂੰ ਨਹੀਂ ਮੰਨਦੇ, ਹੱਕ 'ਤੇ ਨਹੀਂ ਆਉਂਦੇ, ਦੂਏ ਤਾਂ ਹੈਗੇ ਹੀ ਨਾ ਝਗੜਾਲੂ, ਉਹ ਤਾਂ ਚਾਹੁੰਦੇ ਹੀ ਨਾ ਵੀ ਇਹ ਆਉਣ ਨਾ, ਅਸੀਂ ਤਾਂ ਆਉਣਾ ਨਹੀਂ। ਪਹਿਲਾਂ ਚਿੱਤ ਨੂੰ ਮੰਨਣਾ ਪਊਗਾ, ਬੁੱਧੀ ਦੀ ਗੱਲ, ਗੁਰੂ ਦੀ ਗੱਲ, ਫਿਰ ਮਨ ਨੂੰ ਦੋਏ ਮਿਲਾਉਣਗੇ, ਤਾਂ ਮਨ ਮੰਨ ਸਕਦਾ, ਵਰਨਾ ਮਨ ਨਹੀਂ ਮੰਨੂ। ਉਹ ਤਾਂ ਪਹਿਲਾਂ ਹੀ ਮੰਨਣ ਨੂੰ ਤਿਆਰ ਹੀ ਨਹੀਂ ਹੈ। ਪੌਣੇ ਬੰਦ ਮਨ ਨੂੰ ਬੰਨ ਕੇ ਤਾਂ ਟਿਕਾਓ ਹੈ, ਰਹਾਉਣਾ ਟਿਕਣਾ। ਮਨ ਜਿੰਨਾ ਚਿਰ ਕਾਬੂ ਨਹੀਂ ਆਉਂਦਾ, ਟਿਕਾਅ ਸੰਸਾਰ 'ਚ ਨਹੀਂ ਹੈ। ਪੌਣੇ ਬੰਦ ਮਨ ਨੂੰ ਬੰਨ ਕੇ ਰੱਖਾਂਗੇ, ਜਿੰਨਾ ਚਿਰ ਮਨ ਬੰਨਿਆ ਹੋਇਆ ਉਨਾ ਚਿਰ ਜ਼ਿੰਦਗੀ ਹੈ, ਜਦ ਮਨ ਖੁੱਲ੍ਹ ਗਿਆ ਉਦੋਂ ਹੀ ਮੌਤ ਹੈ। ਮਨ ਨੂੰ ਬੰਨ ਕੇ ਰੱਖਾਂਗੇ, ਮਨ ਨੂੰ ਬੰਨ ਕੇ ਹੀ ਰੱਖਣਾ ਪਊਗਾ। ਗਿਆਨ ਕਾ ਬੰਦਾ ਮਨ ਰਹੇ, ਬੁੱਧੀ ਅਰ ਚਿੱਤ ਮਿਲ ਕੇ ਗੁਰਮਤਿ ਦੇ ਗਿਆਨ ਨਾਲ ਇਹਨੂੰ ਬੰਨ ਲੈਣਗੇ, ਫਿਰ ਟਿਕਾ ਰਹੂਗਾ ਅੰਦਰ।
ਚੰਦ ਸੂਰਜ ਦੋਏ ਸਮ ਕਰ ਰੱਖੂ, ਬ੍ਰਹਮ ਜੋਤ ਮਿਲ ਜਾਊਂਗੋ।
ਬੁੱਧੀ ਕਹਿ ਰਹੇ ਬੋਲ ਰਹੀ ਹੈ, ਚੰਦ ਸੂਰਜ, ਸੂਰਜ ਚਿੱਤ ਹੈ, ਚੰਦ ਮਨ ਹੈ, ਦੋਹਾਂ ਨੂੰ ਬਰਾਬਰ ਸਮਝਦੀ ਹਾਂ ਮੈਂ,
ਸਮ ਕਰ ਰੱਖੂ।
ਦੋਏ ਇੱਕੋ ਜਿਹੇ ਨੇ, ਇਹ ਨਹੀਂ ਹੈ ਵੀ ਉਹ ਸੂਰਜ ਦੀ ਮੈਂ ਤਰਫਦਾਰੀ ਕਰਦੀ ਹਾਂ, ਤਰਫਦਾਰੀ ਕਿਸੇ ਦੀ, ਸੱਚ ਦੀ ਗੱਲ ਹੈ। ਜਿਹਦਾ ਕਸੂਰ ਹੈ ਉਹਨੂੰ ਕਹਿ ਦੇਣਾ ਵੀ ਤੇਰਾ ਕਸੂਰ ਹੈ, ਤੇਰਾ ਹੈ, ਸਮ ਕਰ ਰੱਖੂ।
ਬ੍ਰਹਮ ਜੋਤ ਮਿਲ ਜਾਊਂਗੋ,
ਤਾਂ ਬ੍ਰਹਮ ਜੋਤ ਦੇ ਵਿੱਚ ਮਿਲੂ ਮੈਂ ਇਹਨਾਂ ਨੂੰ ਲੈ ਕੇ, ਤਾਂ ਦੋਏ ਰਾਜੀ ਰਹਿਣਗੇ, ਤਾਂ ਦੋਏ ਮੇਰੇ 'ਤੇ ਭਰੋਸਾ ਕਰਨਗੇ। ਜੇ ਮੈਂ ਇੱਕ ਦੀ ਤਰਫਦਾਰੀ ਕਰੂੰ, ਦੂਏ ਨੇ ਨਹੀਂ ਭਰੋਸਾ ਕਰਨਾ। ਚੰਦ ਸੂਰਜ ਦੋਏ ਸਮ ਕਰ ਰੱਖੂ,
ਬ੍ਰਹਮ
ਜੋਤ ਮਿਲ ਜਾਊਂਗੋ। ਦੋਹਾਂ ਦੀ ਜੋਤ ਇੱਕ ਹੋ ਜੂ ਫਿਰ ਇਹਨਾਂ ਦੀ, ਬ੍ਰਹਮ ਦੋਹਾਂ ਦੀ ਇੱਕੋ ਜੋਤ ਹੋ ਜੂ।
ਤੀਰਥ ਦੇਖਣਾ ਜਲ ਮੈਂ ਪੈਸੂ,
ਬ੍ਰਹਮ ਦੀ
ਸਦਾਵਾਂਗੋ।
ਬ੍ਰਹਮ ਦੀ ਜੋਤ ਪੂਰਨ ਹੋ ਜੂਗੀ ਫਿਰ, ਚਾਚੇ ਤਰ ਮਨ ਇਕੱਠੇ ਹੋਣਗੇ, ਬ੍ਰਹਮ ਜੋਤ
ਮਿਲ ਜਾਊਂਗੋ।
ਬ੍ਰਹਮ ਦੇ ਨਾਲ ਮਨ ਜੋਤ ਸਰੂਪ ਮਿਲ ਗਿਆ ਨਾ, ਮਨ ਤਾਂ ਜੋਤ ਹੈ, ਬ੍ਰਹਮ ਦੀ ਜੋਤ ਪੂਰਨ ਹੋ ਗਈ, ਪੂਰਨ ਬ੍ਰਹਮ ਹੋ ਗਿਆ। ਹੁਣ ਜੋਤ ਇਹ ਘੱਟ ਸੀ ਨਾ, ਜੋਤ ਪੂਰੀ ਹੋਈ ਪੂਰਨ ਬ੍ਰਹਮ ਹੋ ਗਿਆ, ਜੋਤ ਪੂਰੀ ਹੋਈ ਫੈਲ ਗਈ, ਜਿਹੜਾ ਕੰਮ ਏਰੀਆ ਸੀ ਭਰਮ ਸੀ ਦੂਰ ਹੋ ਗਿਆ, ਮਨ ਵਿੱਚ ਭਰਮ ਸੀ, ਮਨ ਵਿੱਚ ਭਰਮ ਸੀ, ਜਦ ਮਨੇ ਲੀਨ ਹੋ ਗਿਆ, ਮਨ ਦਾ ਭਰਮ ਦੂਰ ਹੋ ਗਿਆ, ਜੋਤ ਮਨੇ, ਮਨ ਜਿੱਥੋਂ ਸੂਰਜ ਦੇ ਵਿੱਚ ਮਨੇ ਸਮਾ ਗਿਆ, ਜਿੱਥੇ ਆ ਕੇ ਜਿੱਥੇ ਮਨ ਸੀ ਚਾਨਣ ਕਰ ਰਿਹਾ, ਉੱਥੇ ਸੂਰਜ ਆ ਗਿਆ, ਅਤੇ ਮਨ ਦਾ ਪ੍ਰਭਾਵਹੀਨ ਹੋ ਗਿਆ, ਮਨ ਦਾ ਤਾਂ ਰੋਸ਼ਨੀ ਉੱਥੇ ਹੀ ਹੈ। ਚੰਦਰਮਾ ਸੂਰਜ ਦੋਏ ਇਕੱਠੇ ਨੇ, ਜਦ ਚੰਦਰਮਾ ਵੀ ਆਕਾਸ਼ 'ਚ ਪੂਰਾ, ਸੂਰਜ ਵੀ ਪੂਰਾ, ਇਦੋਂ ਜ਼ਿਆਦਾ ਫਿਰ ਜੋਤ ਨਹੀਂ ਹੋ ਸਕਦੀ, ਹੁਣ ਇਦੋਂ ਜ਼ਿਆਦਾ ਜੋਤ ਨਹੀਂ ਹੋ ਸਕਦੀ, ਪੂਰਨ ਬ੍ਰਹਮ ਹੈ ਫਿਰ। ਹਾਂਜੀ,
ਤੀਰਥ ਦੇਖਣਾ ਜਲ ਮੈਂ ਪੈਸੂ, ਜੀ ਜੰਤ ਨਾ ਸਤਾਵਾਂਗੋ।
ਮੈਂ ਆ ਤੀਰਥ ਦੇਖ ਲਿਆ ਵੀ ਇੱਥੇ ਤੀਰਥ ਹੈ, ਵੀ ਇੱਥੇ ਮੈਨੂੰ ਨਹਾਉਣਾ ਚਾਹੀਦਾ, ਤੀਰਥ 'ਤੇ ਪਾਣੀ ਬਹੁਤ ਥੋੜ੍ਹਾ, ਕੋਈ ਤੀਰਥ ਪਾਣੀ ਥੋੜ੍ਹਾ ਹੁੰਦਾ, ਦਰਿਆ ਨਹੀਂ ਹੁੰਦੇ ਤੇ ਜੀ ਜਨਤਾ ਨੂੰ ਵਿਪਤਾ ਪੈ ਜਾਂਦੀ ਉੱਥੇ ਨਹਾਉਣ ਵੇਲੇ ਲੋਕਾਂ ਨੂੰ
ਜੀ ਜਨਤਾ ਨਾ ਸਤਾਵਾਂਗੋ
ਮੈਨੂੰ ਨਹੀਂ ਲੋੜ ਹੈ ਤੀਰਥਾਂ ਤੇ ਜਾ ਕੇ ਨਾ ਵਿੱਚ ਜਲ ਦੇ ਵਿੱਚ ਬੈਠਣ ਦੀ ਮੈਂ ਜੀ ਜਨਤਾ ਕਰਨੇ ਜਿਹੜੇ ਤੀਰਥ ਦੇ ਵਿੱਚ ਨੇ
ਜਿਹੜੇ ਪਾਣੀ ਵਾਲੇ ਜਾਨਵਰ
ਤੀਰਥ ਜਿਹੜੇ ਮੇਲੇ ਲਾਉਂਦੇ ਤੇ ਉਹਨਾਂ ਦੇ ਖਿਲਾਫ਼ ਬੋਲ ਗਿਆ ਤੁਸੀਂ ਛੋਟੇ ਛੋਟੇ ਛੱਪੜਾਂ ਸਰੋਵਰਾਂ ਦੇ ਵਿੱਚ ਜਾ ਕੇ ਇੰਨੀ ਪਬਲਿਕ ਇਕੱਠੀ ਹੋ ਕੇ ਜੀ ਜੰਤ ਨੂੰ ਸਤਾਉਂਦੇ ਹੋ ਜਾ ਕੇ ਇਹਨੂੰ ਬੰਦ ਕਰੋ ਤੀਰਥਾਂ ਨੂੰ ਕੀ ਬਕਵਾਸ ਹੈ ਕੀ ਨਿਕਲਦਾ ਇਹਦੇ ਵਿੱਚੋਂ ਉਹ ਕਹਿ ਰਿਹਾ ਹੈ ਉਹ ਨਿਕਲਦਾ ਵੀ ਕੁਛ ਨਹੀਂ ਹਾਂ ਹਜ਼ਾਰ ਹਜ਼ਾਰ ਆਦਮੀ ਮਰ ਜਾਂਦਾ ਜਾ ਕੇ ਤੀਰਥਾਂ 'ਤੇ ਬਿਮਾਰ ਹੋ ਕੇ ਆ ਜਾਂਦੇ ਨੇ ਬਹੁਤ ਸਾਰੇ ਆਦਮੀ ਸਰਕਾਰ ਨੂੰ ਉੱਥੇ ਇੰਨਾ ਕੁਛ ਇੰਤਜ਼ਾਮ ਕਰਨਾ ਪੈਂਦਾ ਸਰਕਾਰ ਵੀ ਨਹੀਂ ਕਹਿੰਦੀ ਕੁਛ
ਅੱਠ ਸੱਠ ਤੀਰਥ ਗੁਰੂ ਦਿਖਾਏ ਘੱਟ ਹੀ ਭੀਤਰ ਨਹਾਉਂਗੋ
ਅੱਠ ਸੱਠ ਤੀਰਥ ਗੁਰੂ ਦਿਖਾਏ ਗੁਰੂ ਨੇ ਅਠਾਹਠ ਤੀਰਥ ਅੰਦਰੇ ਦਿਖਾਤੇ ਮੈਂ ਤਾਂ ਅੰਦਰੇ ਹੀ ਨਹਾਉਣ ਲੈਂਦਾ ਅੱਠ ਸੱਠ ਤੀਰਥ ਗੁਰੂ ਜਿਹੜਾ ਮੇਰੇ ਕੋਲ ਗਿਆਨ ਹੈ ਨਾ ਪੂਰੀ ਰੋਸ਼ਨੀ ਮੈਨੂੰ ਅਠਾਹਠ ਤੀਰਥ ਅੰਦਰੇ ਹੀ ਲੱਗਦੇ ਨੇ ਉਹ ਬਾਹਰਲੇ ਤੀਰਥ ਨਾਲ ਮਨ ਦਾ ਇਸ਼ਨਾਨ ਕਰਨਾ ਮਨ ਦਾ ਮਨ ਤਾਂ ਗਿਆਨ ਨਾਲ ਧੋਣਾ ਹੈ
ਘੱਟ ਹੀ ਭੀਤਰ ਨਹਾਉਂਗੋ
ਮੈਂ ਤਾਂ ਅੰਦਰ ਹੀ ਆਪਣਾ ਮਨ ਨੂੰ ਸਾਫ਼ ਕਰੀ ਜਾਂਦਾ ਅਤੇ ਬਾਹਰਲੀ ਸਫਾਈ ਜਿਹੜੀ ਸਰੀਰ ਦੀ ਹੈ ਉਹ ਜਿਹੜਾ ਪਾਣੀ ਜਿੱਥੇ ਇਹ ਨਹਾਉਂਦੇ ਨੇ ਉਹ ਤਾਂ ਵੈਸੇ ਹੀ ਗੰਦਾ ਹੈ ਜੋ ਪਾਣੀ 'ਚ ਨਹਾ ਵੀ ਲਈਏ ਚੰਗੇ ਪਾਣੀ ਨਾਲ ਖੂਹ 'ਤੇ ਫਿਰ ਨਹਾਉਣਾ ਪੈਂਦਾ ਆ ਕੇ ਮੈਂ ਤਾਂ ਘੱਟ ਹੀ ਭੀਤਰ ਅੰਦਰ ਹੀ ਨਾ ਇਸ਼ਨਾਨ ਕਰ ਰਿਹਾ ਮੈਨੂੰ ਲੋੜ ਨਹੀਂ ਬਾਹਰ ਨਹਾਉਣ ਦੀ ਹਾਂ
ਪੰਚ ਸਹਾਈ ਜਨ ਕੀ ਸੋਭਾ ਭਲੋ ਭਲੋ ਨਾ ਕਹਾਵੂੰਗੋ
ਪੰਚ ਸਹਾਈ ਜਨ ਕੀ ਸੋਭਾ ਅਤੇ ਜਿਹੜੇ ਪੰਚ ਸਹਾਈ ਹੈ ਜਿੱਥੇ ਜਿੱਥੇ ਦੋਏ ਪੰਚ ਨੇ ਸਹਾਈ ਰਹਿਣ ਮਾਇਆ ਲੋਕਾਂ ਦੀ ਸਹਾਇਤਾ ਕਰਨ ਦੂਏ ਦੀ ਸਹਾਇਤਾ ਕਰੇ ਸਹਾਈ ਉਹ ਹੈ ਜਿਹੜਾ ਦੂਏ ਦੀ ਸਹਾਇਤਾ ਕਰੇ ਆਪ ਤਾਂ ਪਹਾੜ ਚੜ੍ਹਦਾ ਵੀ ਹੈ ਚੜ੍ਹ ਰਿਹਾ ਦੂਏ ਦਾ ਵੀ ਕੁਛ ਬਾਂਹ ਫੜ ਕੇ ਉਹਨੂੰ ਕਹੇ ਸਹਾਰਾ ਦੇਵੇ ਆਪ ਤਾਂ ਗੁਰਮਤਿ ਦਾ ਗਿਆਨ ਲੈ ਹੀ ਰਿਹਾ ਦੂਏ ਨੂੰ ਵੀ ਸਹਾਰਾ ਦੇ ਕੇ ਸਮਝਾਵੇ
ਜਾਣ ਕੀ ਸੋਭਾ
ਭਲੋ ਭਲੋ ਜਿਹੜਾ ਆਪ ਸਹਾਈ ਹੁੰਦਾ ਹੈ ਉਹ ਜਾਣ ਹੈ ਉਹਦੀ ਸੋਭਾ ਹੈ ਜੇ ਕੋਈ ਗਿਆਨਵਾਨ ਆਦਮੀ ਦੂਸਰੇ ਨੂੰ ਗਿਆਨ ਦੇਣ ਦੇ ਵਿੱਚ ਉਹਦੀ ਮਦਦ ਕਰਦਾ ਹੈ ਉਹਦੀ ਸੋਭਾ ਹੁੰਦੀ ਹੈ ਉਹ ਸੋਭਾ ਦਾ ਪਾਤਰ ਹੈ
ਭਲੋ ਭਲੋ ਨਾ ਕਹਾਵੂੰਗੋ
ਸੋਭਾ ਜ਼ਰੂਰ ਹੁੰਦੀ ਹੈ ਪਰ ਉਹਨੂੰ ਇੱਛਾ ਨਹੀਂ ਹੋਣੀ ਚਾਹੀਦੀ ਮੈਨੂੰ ਕੋਈ ਭਲਾ ਕਹੇ ਇਹ ਗੱਲ ਠੀਕ ਹੈ ਸੱਚੇ ਮਾਰਗ ਚੱਲਦਿਆਂ ਉਸਤ ਕਰੇ ਜਹਾਨ ਇਹ ਗੱਲ ਠੀਕ ਹੈ ਆਪਣੀ ਜਗ੍ਹਾ ਪਰ ਉਹਨੂੰ ਭਲਾ ਕਹਾਉਣ ਦੀ ਇੱਛਾ ਨਹੀਂ ਹੋਣੀ ਚਾਹੀਦੀ
ਭਲੋ ਭਲੋ ਨਾ ਕਹਾਵੂੰਗੋ
ਉਹ ਇੱਛਾ ਨਹੀਂ ਹੋਣੀ ਚਾਹੀਦੀ ਉਹਦੇ ਅੰਦਰ ਇਹ ਇੱਛਾ ਵੀ ਮਾੜੀ ਹੈ ਇੱਛਾ ਵੀ ਹਉਮੈਂ ਪੈਦਾ ਕਰ ਦੂਗੀ ਮੈਂ ਸੁਭ ਮੈਂ ਦੂਜਿਆਂ ਨੂੰ ਕਰ ਰਿਹਾ ਨਾ ਖੁਦ ਦੂਜਿਆਂ ਨੂੰ ਗਿਆਨ ਕਰਾ ਰਿਹਾ ਇਹ ਸੋਭਾ ਕਰਦੇ ਨੇ ਲੋਕ ਕਰੀ ਜਾਣ ਪਰ ਮੇਰੇ ਅੰਦਰ ਸੋਭਾ ਦੀ ਇੱਛਾ ਨਹੀਂ ਹੈ ਭਲਾ ਭਲਾ ਨਾ ਕਹਾਵੂੰਗੋ ਮੈਂ ਭਲਾ ਕਹਾਉਣ ਵਾਸਤੇ ਨਹੀਂ ਇਹ ਕੰਮ ਕਰ ਰਿਹਾ ਭਲਾ ਲੋਕ ਕਹੀ ਜਾਂਦੇ ਨੇ ਮੈਂ ਤਾਂ ਕੰਮ ਕਰ ਰਿਹਾ ਕੰਮ ਪਰਮੇਸ਼ਰ ਦਾ ਲਾਇਆ ਹੋਇਆ ਉਹ ਮੂਰਖ ਕਾਰੇ ਲਾਇਆ ਭਾਈ ਦੂਜਿਆਂ ਨੂੰ ਵੀ ਸਮਝਾ ਬਾਈ ਮੈਨੂੰ ਭਲਾ ਕਹਾਉਣ ਦਾ ਜਿਹੜੀ ਹੈ ਉਹ ਇੱਛਾ ਨਹੀਂ ਮੇਰੇ ਅੰਦਰ ਹੈ ਭਲਾ ਭਲਾ ਨਾ
ਨਾਮਾ ਕਹੇ ਚਿਤ ਹਰ ਸਿਉਂ ਰਾਤਾ ਸੁਨ ਸਮਾਧ ਸਮਾਉਂਗੋ
ਨਾਮਾ ਕਹੇ ਚਿਤ ਹਰ ਸਿਉਂ ਰਾਤਾ ਨਾਮਾ ਕਹਿੰਦਾ ਮੇਰੇ ਅੰਦਰ ਹਰ ਹੈ ਮੇਰਾ ਚਿੱਤ ਤਾਂ ਉਹਦੇ ਨਾਲ ਜੁੜਿਆ ਹੋਇਆ ਉਹਦੇ ਨਾਲ ਹੈ ਮੈਨੂੰ ਬਾਹਰਲੇ ਲੋਕਾਂ ਨਾਲ ਕੋਈ ਵਾਸਤਾ ਨਹੀਂ
ਸੁਨ ਸਮਾਧ ਸਮਾਉਂਗੋ
ਮੈਂ ਤਾਂ ਸੁਨ ਮਨ ਸੁਨਣਾ ਮੇਰਾ ਸੁਨ ਸਮਾਧ ਸਮਾਉਂਗੋ ਮੈਂ ਸੁਨ ਹੋ ਕੇ ਉਹਦੇ ਆਪਣੇ ਹਰ ਦੇ ਵਿੱਚ ਹੀ ਸਮਾਇਆ ਹੋਇਆ ਉਹਦੇ ਵਿੱਚ ਹੀ ਸਮਾ ਜਾਣਾ ਚੁੱਪ ਕਰਕੇ ਜਾਂ ਮੈਂ ਚੁੱਪ ਕਰੂੰਗਾ ਨਾ ਤਾਂ ਮੈਂ ਉਹਦੇ ਹੀ ਸਮਾਜੂੰਗਾ ਜਿੰਨਾ ਚਿਰ ਬੋਲਦਾ ਉਹਦਾ ਬੁਲਾਇਆ ਬੋਲਦਾ ਜਿੰਨਾ ਚਿਰ ਬੋਲਦਾ ਉਹਦਾ ਹੀ ਬੁਲਾਇਆ ਬੋਲਦਾ ਉਹਨਾਂ ਚਿਰ ਮੈਨੂੰ ਭਲਾ ਕਹਾਉਣ ਦੀ ਇੱਛਾ ਨਹੀਂ ਉਹਦਾ ਡਿਊਟੀ ਹੈ ਬੁਲਾਇਆ ਬੋਲਦਾ ਰਾਗ ਵੀ ਬੁਲਾਵਲ ਸੀ ਨਾ ਰਾਗ ਵੀ ਬੁਲਾਵਲ ਸੀ ਨਾ ਰਾਮ ਕਲੀ ਹੈ ਬੁਲਾਵਲੇ ਚੱਲਣਾ ਉਹਦੇ ਬਾਅਦ ਹੁਣ ਬੁਲਾਇਆ ਬੋਲਦਾ ਨਾ ਬੁਲਾਵਲ ਤੇ ਬਾਅਦ ਦੀ ਗੱਲ ਹੈ ਨਾ ਔਰ ਬੁਲਾਵਲੇ ਚਲੂਗਾ, ਬੁਲਾਏ ਬੋਲੂਗਾ, ਰਾਗ ਚਾਹੇ ਕੋਈ ਬਦਲਦਾ ਹੈ। ਰਾਮ ਕਲੀ ਦਾ ਤਾਂ ਹੈ, ਰਾਮ ਦੀ ਗੱਲ ਹੈ ਇਹਦੇ ਚ, ਬੁਲਾਇਆ ਹੀ ਬੋਲੂ ਇਹ ਤੋਂ ਬਾਅਦ ਹੁਣ ਉੱਪਰ। ਹਾਂਜੀ।